ਪਹਿਲਾਂ ਵੀ ਆਪ ਸਰੋਤਾ ਜਨ ਸੰਤ ਕਵੀ ਤੇ ਅਧਿਆਤਮਿਕ ਰੰਗ ਚ ਰੰਗੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਉੱਤਮ ਰਚਨਾਵਾਂ ਚੋਂ ਗੁਰੂ ਨਾਨਕ ਚਮਤਕਾਰ ਵਿੱਚੋਂ ਚੋਣਵੀਆਂ ਰਚਨਾ ਸਰਵਣ ਕਰ ਚੁੱਕੇ ਹੋ। ਸਰੋਤਿਆਂ ਦੀ ਪਸੰਦ ਅਤੇ ਉਸਾਰੂ ਉਤਸ਼ਾਹ ਦਾ ਸਦਕਾ ਇਸੇ ਲੜੀ ਵਿੱਚ ਅਗਲੀਆਂ ਕੁਝ ਚੋਣਵੀਆਂ ਸਾਖੀਆਂ ਜਿਨ੍ਹਾਂ ਵਿੱਚੋਂ ਨਵੀਂ ਪੀੜ੍ਹੀ ਨੂੰ ਗੁਰਮਤਿ ਜੀਵਨ ਦੀ ਸੇਧ ਮਿਲਦੀ ਹੈ, ਨਾਲ ਦੇ ਨਾਲ ਗੁਰ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਜਿਹੀ ਜਾਣਕਾਰੀ ਭਰਪੂਰ ਸਾਖੀਆਂ ਲਈ ਇੱਥੇ ਆਵਾਜ਼ ਦੇ ਰਹੇ ਹਨ ਗਿਆਨੀ ਜਸਵਿੰਦਰ ਸਿੰਘ ਜੀ ਦਰਦੀ ਕਪੂਰਥਲੇ ਵਾਲੇ। ਉਹਨਾਂ ਤੋਂ ਅਗਲੀਆਂ ਸਾਖੀਆਂ ਸਰਵਣ ਕਰੋ।
ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਗੁਰੂ ਨਾਨਕ ਚਮਤਕਾਰ ਅੰਦਰ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਅਨੇਕਾਂ ਹੀ ਸਾਖੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ। ਕੁਰੂਕਸ਼ੇਤਰ ਦੀ ਧਰਤੀ 'ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਪਹੁੰਚਦੇ ਨੇ ਔਰ ਜਿਸ ਵੇਲੇ ਸਨੇ ਸਨੇ ਚੱਲਦੇ ਅਨੇਕਾਂ ਦਾ ਹਨੇਰਾ ਦੂਰ ਕਰਦੇ ਸੂਰਜ ਗ੍ਰਹਿਣ ਦਾ ਮੇਲਾ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਆ ਗਏ। ਜਿਸ ਵੇਲੇ ਗ੍ਰਹਿਣ ਲੱਗ ਰਿਹਾ ਸੀ, ਸ੍ਰਿਸ਼ਟੀ ਇਸ਼ਨਾਨ ਤੇ ਦਾਨ ਵਿੱਚ ਜੁੱਟ ਰਹੀ ਸੀ। ਉਸ ਵੇਲੇ ਸਤਿਗੁਰੂ ਜੀ ਧਿਆਨ ਮਗਨ ਬੈਠੇ ਤੇ ਮਰਦਾਨਾ ਇਲਾਹੀ ਰੰਗ ਵਿੱਚ ਜਗਤ ਆਧਾਰ ਜੀ ਦਾ ਕੀਰਤਨ ਕਰ ਰਿਹਾ ਸੀ। ਜਿਸ ਵੇਲੇ ਇੱਕ ਰਾਣੀ ਤੇ ਉਸ ਦਾ ਪੁੱਤਰ ਆ ਪਹੁੰਚੇ, ਇਹ ਆਪਣਾ ਰਾਜ ਭਾਗ ਖੁਹਾ ਕੇ ਆਏ ਸਨ। ਰਾਹ ਵਿੱਚ ਯੁਵਰਾਜ ਨੇ ਇੱਕ ਮਿਰਗ ਸ਼ਿਕਾਰ ਕੀਤਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਅੱਜ ਹੀ ਗ੍ਰਹਿਣ ਹੈ। ਜਦ ਉਹ ਤੀਰਥ ਨੂੰ ਆ ਰਿਹਾ ਸੀ ਤਾਂ ਅੱਗੇ ਗੁਰੂ ਜੀ ਦੀ ਨੂਰ ਵਰਸਾਉਂਦੀ ਸੋਹਣੀ ਸੂਰਤ ਵੇਖੀ। ਐਸੀ ਅਗੰਮੀ ਧੂ ਕੋਈ ਪਈ ਕਿ ਘੋੜੇ ਤੋਂ ਉਤਰ ਕੇ ਚਰਨਾਂ 'ਤੇ ਪੈ ਗਿਆ। ਰਾਣੀ ਵੀ ਡੋਲਿਓਂ ਉਤਰੀ, ਮੱਥਾ ਟੇਕਿਆ, ਹਰਨ ਮਹਾਰਾਜ ਜੀ ਦੇ ਅੱਗੇ ਲਿਆ ਤਰਿਆ। ਆਪ ਨੇ ਆਗਿਆ ਕੀਤੀ ਕਿ ਮਟਕੇ ਵਿੱਚ ਪਾ ਕੇ ਰਿੰਨਣਾ ਤਰ ਦਿਓ। ਉੱਧਰ ਰਾਜੇ ਦੇ ਟਹਿਲ ਵਾਲਿਆਂ ਨੇ ਹਰਨ ਦਾ ਮਾਸ ਰਿੱਝਣਾ ਤਰ ਦਿੱਤਾ। ਇੱਧਰ ਰਾਜੇ ਨੇ ਆਪਣਾ ਦੁੱਖੜਾ ਗੁਰੂ ਜੀ ਨੂੰ ਕਹਿ ਸੁਣਾਇਆ ਤੇ ਅਰਜ ਕੀਤੀ ਕਿ ਐਸੀ ਅਸੀਸ ਦਿਓ ਜੋ ਮੇਰਾ ਰਾਜ ਮੈਨੂੰ ਫੇਰ ਪ੍ਰਾਪਤ ਹੋ ਜਾਵੇ। ਗੁਰੂ ਜੀ ਨੇ ਫਰਮਾਇਆ, ਰਾਜ ਦੁੱਖਾਂ ਦਾ ਮੂਲ ਹੈ। ਜੇ ਰਾਜਾ ਰਾਜ ਨੂੰ ਆਪਣੇ ਸੁੱਖਾਂ ਲਈ ਸਮਝੇ, ਜੇ ਰਾਜਾ ਰਾਜ ਨੂੰ ਪਰਜਾ ਦੀ ਸੇਵਾ ਸਮਝੇ ਤੇ ਉਸ ਨੂੰ ਆਪਣੀ ਔਲਾਦ ਜਾਣ ਕੇ ਪਾਲੇ ਤੇ ਮਨ ਦਾ ਰੌਂ ਸਾਈਂ ਦੀ ਹੋਂਦ ਨਾਲ ਲਾਈ ਰੱਖੇ ਤਾਂ ਰਾਜ ਵਿੱਚ ਝੱਲੇ ਦੁੱਖ ਪਰਉਪਕਾਰ ਲਈ ਹੋ ਜਾਂਦੇ ਹਨ। ਰਾਜ ਵੀ ਮਾਨੋ ਕਿਰਤ ਬਣ ਜਾਂਦਾ ਹੈ, ਜਿਸ ਦੀ ਸੁਰਤ ਸਾਈਂ ਨਾਲ ਸੁਰ ਹੋਈ ਰਹਿੰਦੀ ਹੈ ਤੇ ਜੋ ਸਰਬੱਤ ਦਾ ਭਲਾ ਕਰਨ ਵਿੱਚ ਦੇਹੀ ਨੂੰ ਸਫਲ ਕਰਦਾ ਹੈ ਉਸ ਦਾ ਆਇਆ ਸਫਲ ਹੈ। ਹੇ ਰਾਜਪੁੱਤਰ, ਜੇ ਤੂੰ ਸਾਈਂ ਵਿੱਚ ਲੱਗ ਪਵੇਂ ਤੇ ਪਰਜਾ ਪਾਲਣ ਦਾ ਖਿਆਲ ਪੱਕਾ ਕਰੇ ਤਾਂ ਰਾਜ ਮੁੜ ਪੈਣਾ ਵੱਡੀ ਗੱਲ ਨਹੀਂ। ਇੰਨੇ ਨੂੰ ਦੂਰੋਂ ਪੰਡਤਾਂ ਸਾਧੂਆਂ ਤੇ ਹੋਰ ਲੋਕਾਂ ਨੇ ਧੂੰਆਂ ਡਿੱਠਾ, ਸੋ ਡਾਢੇ ਗੁੱਸੇ ਨਾਲ ਬੋਲੇ, ਤੂੰ ਕੌਣ ਹੈ? ਤੇਰਾ ਧਰਮ ਹੈ? ਤੇਰਾ ਧਰਮ ਕੀ ਹੈ? ਗ੍ਰਹਿਣ ਵੇਲੇ ਚੁੱਲ੍ਹਾ ਗਰਮ ਕੀਤਾ ਹੈ? ਹੈ ਸਤਿਗੁਰ ਨੇ ਕਿਹਾ, ਭੁੱਖ ਛਮਣ ਵਾਸਤੇ ਭਖ ਰਿਹਾ ਹੈ ਚੁੱਲ੍ਹਾ। ਤਦ ਪੰਡਿਤ ਪਾਂਧੇ ਕ੍ਰੋਧ ਵਿੱਚ ਭਰ ਕੇ ਮਾਰਨ ਨੂੰ ਉਲਰੇ। ਇਹ ਤੱਕ ਕੇ ਸਤਿਗੁਰਾਂ ਨੇ ਕਿਹਾ ਕਿ ਜੇ ਦੇਗਚੀ ਵਿੱਚ ਰਿੱਝ ਰਿਹਾ ਗ੍ਰਹਿਣ ਵਿੱਚ ਮਨੇ ਹੈ ਅਤੇ ਸਾਡਾ ਮਾਰਨਾ ਗ੍ਰਹਿਣ ਵਿੱਚ ਵਿਹਿਤ ਹੈ ਤਾਂ ਜੀ ਸਦਕੇ ਆਓ ਅਤੇ ਜੇ ਕੁਛ ਵਿਚਾਰ ਕਰਨੀ ਹੈ ਤਾਂ ਕਰ ਲਓ। ਇਹ ਸੁਣ ਕੇ ਉਹ ਕੁਛ ਸ਼ਰਮਿੰਦੇ ਹੋਏ ਅਤੇ ਫਿਰ ਛੇਤੀ ਨਾਲ ਨਾਨੂ ਨਾਮੇ ਦਿਗ ਵਿਜਈ ਪੰਡਿਤ ਨੂੰ ਸੱਦ ਕਰ ਲਿਓ ਨੇ। ਉਸ ਨੇ ਆ ਕੇ ਮਾਸ 'ਤੇ ਚਰਚਾ ਛੇੜ ਦਿੱਤੀ। ਸਤਿਗੁਰਾਂ ਨੇ ਉਸ ਨੂੰ ਦੱਸਿਆ ਕਿ ਇਹ ਮਨੁੱਖਾ ਜਨਮ ਪਸ਼ੂਆਂ ਤੋਂ ਉੱਚੀ ਜੂਨ ਹੈ। ਮਨੁੱਖਾ ਦੇਹੀ ਵਿੱਚ ਪਸ਼ੂ ਵਿਰਤੀ ਨਾਲੋਂ ਵਿਤਰੇਕ ਬੁੱਧੀ ਵਧਵੀਂ ਸ਼ੈ ਹੈ। ਬੁੱਧ ਸਾਈਂ ਵੱਲ ਲਾਇਆਂ ਇੱਕ ਹੋਰ ਬੁੱਧੀ ਉਦੈ ਹੁੰਦੀ ਹੈ ਜਿਸ ਨੂੰ ਸਿੱਧ ਜਾਂ ਸੁੱਧ ਕਹੀਦਾ ਹੈ। ਫਿਰ ਮਨੁੱਖ ਨੂੰ ਜੀਵਨ ਦਾ ਉੱਚਾ ਰਸ ਪੈਂਦਾ ਹੈ। ਪਰ ਜੇ ਮਨ ਪਸ਼ੂਆਂ ਵਾਲੀਆਂ ਅਨੇਕਾਂ ਸੋਚਾਂ ਅਤੇ ਵਿਚਾਰ ਵਾਲੀਆਂ ਅਨੇਕਾਂ ਬਿਰਤੀਆਂ ਵਿੱਚ ਹੀ ਭਟਕਦਾ ਫਿਰੇ ਤਾਂ ਇਸ ਦਾ ਆਪਣਾ ਆਪ ਖਿੰਡਿਆ ਫਿਰਦਾ ਹੈ। ਖਿੰਡਾਓ ਵਿੱਚ ਮਨ ਆਪਣੇ ਬਲ ਵਿੱਚ ਨਹੀਂ ਰਹਿੰਦਾ। ਤੁਸਾਂ ਨੇ ਜੋ ਕਰਮ ਧਰਮ ਵਰਤ ਪੂਜਾ ਇਸ਼ਨਾਨ ਦਾਨ ਬਣਾਏ ਹਨ ਇਹ ਸਾਰੇ ਸਰੀਰ ਦੇ ਕਰਮ ਹਨ। ਤੁਸੀਂ ਇਹ ਕਰਮ ਮਾਤਰ ਕਰਦੇ ਹੋ। ਮਨ ਦੀ ਮੈਲ ਅਤੇ ਖਿੰਡਾਓ ਤੁਸੀਂ ਦੂਰ ਨਹੀਂ ਕਰਦੇ। ਐਸੇ ਕਰਮ ਧਰਮ ਕਰਨ ਵਾਲਿਆਂ ਨੂੰ ਸਗੋਂ ਹਉਮੈ ਵਿੱਚ ਬੰਨ੍ਹਦੇ ਹਨ। ਹੁਣ ਗ੍ਰਹਿਣ ਲੱਗ ਰਿਹਾ ਹੈ। ਇਹ ਕੁਦਰਤ ਦਾ ਇੱਕ ਪਰਤਵ ਹੈ। ਕਿੱਥੇ ਸੂਰਜ, ਕਿੱਥੇ ਤੁਸੀਂ? ਕਿਹੜਾ ਸੂਰਜ ਅਤੇ ਕਿਹੜਾ ਰਾਖਸ਼ ਉਸ ਨੂੰ ਰੋਕਣ ਵਾਲਾ? ਤੁਸੀਂ ਨਹਾ ਰਹੇ ਹੋ, ਦਾਨ ਕਰ ਰਹੇ ਹੋ, ਮਨ ਉਸੇ ਤਰ੍ਹਾਂ ਅੱਗੇ ਵਾਂਗ ਧੰਦੇ ਤੰਦਾਲਾਂ ਵਿੱਚ ਫਾਥੇ ਪਏ ਹਨ। ਕੌਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਸੇ ਤਰ੍ਹਾਂ ਵਰਤ ਰਹੇ ਹਨ। ਪਸ਼ੂ ਬ੍ਰਿਤੀ ਉਸੇ ਤਰ੍ਹਾਂ ਪ੍ਰਧਾਨ ਹੈ। ਇਸ ਬ੍ਰਿਤੀ ਉੱਤੇ ਤੁਸਾਂ ਰੱਬੀ ਪਿਉਂਦ ਨਹੀਂ ਲਾਈ। ਤੁਹਾਡਾ ਮਾਸ ਨਾ ਖਾਣਾ ਕੋਈ ਪੁੰਨ ਨਹੀਂ। ਗਿਆਨ ਵਿੱਚ ਤੁਸੀਂ ਨਹੀਂ ਜਾਗੇ। ਧਿਆਨ ਸਿੱਧੀ ਤੁਸਾਂ ਨਹੀਂ ਪਾਈ। ਪਰਮੇਸ਼ੁਰ ਦੇ ਪਿਆਰ ਵਿੱਚ ਤੁਸੀਂ ਨਹੀਂ ਆਏ। ਸੁਰਤ ਪਸ਼ੂ ਸੁਰਤ ਹੀ ਰਹੀ ਹੈ। ਨਾ ਮਨੁੱਖ ਰੂਪ ਵਿੱਚ ਆਈ, ਨਾ ਦੇਵਤਾ ਰੂਪ ਵਿੱਚ। ਮਾਸ ਨਾ ਖਾਓ ਤਾਂ ਕੀ ਵਡਿਆਈ ਹੈ? ਖਾਓ ਤਾਂ ਕੀ ਵਾਧਾ ਹੈ? ਮਾਸ ਦਾ ਝਗੜਾ ਤੁਸਾਂ ਵਿੱਚ ਪ੍ਰਧਾਨ ਹੈ, ਪਰ ਪਰਾਇਆ ਹੱਕ, ਪਰਾਈ ਇਸਤਰੀ ਇਹ ਤੁਹਾਨੂੰ ਮਾਸ ਖਾਣ ਕੋਲੋਂ ਭੈੜੇ ਨਹੀਂ ਪਾਸਦੇ। ਆਪਣੇ ਸਰੀਰ ਨਾਲ ਪਿਆਰ ਕਰਨਾ ਇਹ ਵੀ ਮਾਸ ਨਾਲ ਪਿਆਰ ਕਰਨਾ ਹੈ। ਪਾਪਾਂ ਨਾਲ ਪਿਆਰ ਕਰਨਾ ਵੀ ਮਾਸ ਨਾਲ ਪਿਆਰ ਕਰਨਾ ਹੈ। ਇਹ ਮਾਸ ਤੁਸਾਂ ਨਹੀਂ ਤਿਆਗਿਆ। ਬਾਕੀ ਰਹੀ ਇਨਸਾਨ ਦੀ ਕੁਦਰਤੀ ਮਾਸ ਨਾਲ ਲਗਾਓ ਦੀ ਗੱਲ, ਸੋ ਮਾਸ ਤੋਂ ਜੰਮਣਾ, ਮਾਸ ਤੋਂ ਦੁੱਧ ਪੀਣਾ, ਪਲਣਾ ਸਾਰੇ ਮਾਸ ਦੇ ਵਿਹਾਰ ਹਨ। ਫਿਰ ਤੁਹਾਡਾ ਸ਼ਾਸਤਰਾਂ 'ਤੇ ਮਾਣ ਹੈ ਕਿ ਉਹ ਮਾਸ ਮਨ੍ਹਾ ਕਰਦੇ ਹਨ, ਪਰ ਸ਼ਾਸਤਰ ਹੀ ਜੱਗ ਵਿੱਚ, ਹੋਮ ਵਿੱਚ, ਵਿਆਹ ਆਦਿ ਉਤਸਵਾਂ ਵਿੱਚ ਮਾਸ ਵਿਹਤ ਦੱਸਦੇ ਹਨ ਅਤੇ ਸਾਰੇ ਵਡੱਕੇ ਮਾਸ ਵਰਤਦੇ ਰਹੇ ਹਨ। ਕਿਸ ਵਿਚਾਰ ਨਾਲ ਤੁਹਾਨੂੰ ਕੇਵਲ ਮਾਸ ਦਾ ਤਿਆਗ ਧਰਮ ਦਿਸਦਾ ਹੈ, ਪਰ ਦਿਨੇ ਰਾਤ ਦੇ ਵਿਵਹਾਰ ਪਾਪ ਰੂਪੀ ਮਾਸ ਨਾਲੋਂ ਮਾੜੇ ਨਹੀਂ ਦਿਸਦੇ? ਚਿੱਤ ਦੀ ਬ੍ਰਿਤੀ ਤੁਹਾਡੀ ਦੇਹ ਦੇ ਪਿਆਰ ਤੋਂ ਜੋ ਮਾਸ ਹੈ ਉੱਚੀ ਨਹੀਂ ਉੱਠਦੀ। ਦੇਹ ਦੇ ਪਿਆਰ ਕਰਕੇ ਹੀ ਬੰਦਾ ਸਾਰੇ ਪਾਪ ਕਰਦਾ ਹੈ। ਫਿਰ ਮਾਸ ਅਤੇ ਮਾਸ ਦਾ ਪਿਆਰ ਅਤੇ ਮਾਸ ਤੋਂ ਉਪਜੇ ਪਾਪ ਤੁਹਾਡੇ ਨਾਲ ਹਨ। ਮਾਸ ਖਾਣ ਅਤੇ ਨਾ ਖਾਣ ਦੇ ਝਗੜੇ ਅਤੇ ਇਸ ਪਰ ਬਹਿਸਾਂ ਕਰਨੀਆਂ ਅਤੇ ਸਿਰ ਪਾੜਨ ਤੱਕ ਦੇ ਜੰਗ ਰਚਾ ਲੈਣੇ ਸਿਵਾ ਭੁੱਲ ਦੇ ਹੋਰ ਕੀ ਹਨ? ਫਿਰ ਤੁਹਾਡੇ ਪੁਰੋਹਿਤ, ਰਾਜੇ, ਪਾਤਸ਼ਾਹ, ਖੱਤਰੀ, ਸੂਰਮੇ ਸਭ ਮਾਸ ਖਾਂਦੇ ਹਨ। ਉਹਨਾਂ ਦਾ ਦਾਨ ਤੁਸੀਂ ਲੈਂਦੇ ਹੋ। ਤੁਸੀਂ ਦਾਨ ਲੈਣ ਵਾਲੇ ਸੁਰਗਾਂ ਨੂੰ ਜਾਸੋ ਮਾਸ ਨਾ ਖਾਣ ਕਰਕੇ, ਅਤੇ ਉਹ ਦਾਨ ਦੇਣ ਵਾਲੇ ਨਰਕਾਂ ਨੂੰ ਜਾਸਣ ਮਾਸ ਖਾਣ ਕਰਕੇ। ਹੈਂ ਨਾਨੂ, ਆਪ ਨੇ ਬੜੇ ਜ਼ੋਰ ਨਾਲ ਵਾਕ ਉਚਾਰੇ ਹਨ ਅਤੇ ਸਾਡੀ ਸਮਝ ਦੇ ਹਨੇਰੇ ਨੂੰ ਚਾਨਣਾ ਪਾਇਆ ਹੈ। ਗੱਲਾਂ ਕਰੜੀਆਂ ਹਨ, ਚੁਭਦੀਆਂ ਹਨ, ਪਰ ਹਨ ਸੱਚੀਆਂ। ਕਿਰਪਾ ਕਰਕੇ ਇਹ ਦੱਸੋ ਕਿ ਮਾਸ ਖਾਣਾ ਤੁਹਾਡੇ ਮਤ ਵਿੱਚ ਚੰਗਾ ਹੈ ਕਿ ਮਾੜਾ? ਗੁਰੂ ਜੀ, ਇਹ ਮਨੁੱਖਾ ਦੇਹੀ ਇੱਕ ਤਰ੍ਹਾਂ ਦੀ ਪਸ਼ੂ ਦੇਹੀ ਹੈ ਅਤੇ ਮਾਸ ਇਸ ਵਿੱਚ ਜੋ ਸੁਰਤ ਨੇ ਮਤ ਅਤੇ ਮਨ ਦੇ ਅੰਤ ਵਿੱਚ ਬੁੱਧ ਦੀ ਅਵਸਥਾ ਪਾ ਲਈ ਹੈ ਇਹ ਪਸ਼ੂ ਤੋਂ ਉੱਚੀ ਗੱਲ ਪ੍ਰਾਪਤ ਹੋਈ ਹੈ। ਮਨੁੱਖ ਤਾਂ ਤੇ ਅਕਲ ਸੋਚ ਵਿਚਾਰ ਵਾਲਾ ਹੈ, ਹੁਣ ਇਸ ਨੂੰ ਚਾਹੀਏ ਕਿ ਬੁੱਧ ਤੋਂ ਹੋਰ ਉੱਚਾ ਉੱਠੇ ਅਤੇ ਸੁੱਧ ਵਿੱਚ ਆਏ। ਸੁੱਧ ਉਹ ਬੁੱਧੀ ਹੈ ਕਿ ਜਿਸ ਨਾਲ ਮਨ ਨੂੰ ਅਨੁਭਵ ਖੁੱਲ੍ਹਦਾ ਹੈ। ਅਕਲ ਤੇ ਬੁੱਧ ਤੋਂ ਉਚੇਰੀ ਸੁੱਤੇ ਸਿੱਧ ਦੀ ਸੋਝੀ ਹੋ ਆਉਂਦੀ ਹੈ। ਆਪਾ ਇਸ ਜਗਤ ਦੇ ਮੂਲ ਨਾਲ ਹਰ ਵੇਲੇ ਇੱਕ ਸੁਰ ਹੋਇਆ ਰਹਿੰਦਾ ਹੈ, ਜਿਸ ਤੋਂ ਇਹ ਇੱਕ ਉੱਚਾ ਰਸ ਮਾਣਦਾ ਹੈ, ਜੋ ਰਸ ਕੇ ਪਸ਼ੂ ਬ੍ਰਿਤੀ ਦੇ ਰਸ ਨਾਲੋਂ ਵੀ ਅਤੇ ਮਨੁੱਖ ਬ੍ਰਿਤੀ ਦੇ ਮਨ ਅਰ ਦਿਮਾਗ ਦੇ ਰਸ ਕੋਲੋਂ ਵੀ ਉੱਚਾ ਹੁੰਦਾ ਹੈ, ਅਤੇ ਉਹ ਆਪੇ ਵਿੱਚੋਂ ਆਉਂਦਾ ਹੈ। ਇਸ ਨੂੰ ਗਿਆਨ ਕਹੋ, ਧਿਆਨ ਕਹੋ, ਪਾਰਦਰਸ਼ਕ ਦ੍ਰਿਸ਼ਟੀ ਕਹੋ, ਸਾਖੀ ਪਦ ਵਿੱਚ ਇਸ ਸਥਿਤੀ ਕਹੋ, ਵਾਹਿਗੁਰੂ ਜੀ ਨਾਲ ਮੇਲ ਕਹੋ, ਜੋ ਜੀ ਆਵੇ ਕਹਿ ਲਓ। ਇਸ ਨਾਲ ਹੁੰਦੀ ਹੈ ਦ੍ਰਿਸ਼ਟਾ ਪਦ ਵਿੱਚ ਸਥਿਤੀ। ਹੇ ਪੰਡਿਤ, ਕਰਤੱਵ ਇਹ ਹੈ ਪੰਡਿਤ, ਫਿਰ ਮਨੁੱਖ ਰੱਬ ਹੋ ਜਾਂਦਾ ਹੈ। ਗੁਰੂ ਜੀ, ਇਹੋ ਤਾਂ ਸਾਡੇ ਭੁਲਾਵੇ ਹਨ, ਜੋ ਤੁਸੀਂ ਕਰਨੀ ਨਹੀਂ ਕਰਦੇ ਅਤੇ ਗੱਲਾਂ ਨਾਲ ਛਾਲਾ ਮਾਰਦੇ ਹੋ। ਮਨੁੱਖ ਪਸ਼ੂ ਹੈ, ਇਸ ਦੀ ਦੇਹ ਜਾਨਵਰਾਂ ਵਰਗੀ ਹੈ, ਇਸ ਦਾ ਜੰਮਣਾ ਪਲਣਾ ਖਾਣਾ ਪੀਣਾ ਸਭ ਪਸ਼ੂਆਂ ਵਾਂਗੂ ਹਨ। ਦੇਹ ਹੁੰਦਿਆਂ ਇਹ ਖੇਡ ਜਾਰੀ ਰਹਿੰਦੀ ਹੈ, ਇਹਨਾਂ ਤੋਂ ਜੀਵ ਜਦ ਵੈਰਾਗ ਧਾਰਦਾ ਹੈ ਤਾਂ ਖਾਣਾ ਪੀਣਾ ਅਤੇ ਹੋਰ ਸਰੀਰਕ ਲੋੜਾਂ ਨੂੰ ਵਰਤਾਂ ਹੱਠਾਂ ਤਪਾਂ ਨਾਲ ਫਤਿਹ ਕਰਨ ਦੀ ਕਰਦਾ ਹੈ ਤਾਂ ਪੁੱਠਾ ਹੋ ਡਿੱਗਦਾ ਹੈ। ਇਹ ਸਰੀਰਕ ਲੋੜਾਂ ਹਨ, ਇਹਨਾਂ ਨੂੰ ਮਾਰਨਾ ਨਹੀਂ ਸੰਜਮ ਵਿੱਚ ਕਰਨਾ ਹੈ। ਖਾਣ ਪੀਣ ਦੇ ਝਗੜਿਆਂ ਵਿੱਚ ਪੈ ਕੇ ਹੋਰ ਝੇੜੇ ਸੁਰਤ ਲਈ ਨਹੀਂ ਸਹੇੜਨੇ, ਇੱਕ ਨਿਯਮ ਬਣਾ ਲਓ, ਉਸ ਦੀ ਵਰਤੋਂ ਨਾਲ ਖਾਣ ਪੀਣ ਦੇ ਝਗੜੇ ਦੂਰ ਹੋ ਜਾਣਗੇ। ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਜਿਸ ਸ਼ੈ ਦੇ ਖਾਣ ਨਾਲ ਸਰੀਰ ਵਿੱਚ ਰੋਗ ਆਵੇ ਅਤੇ ਮਨ ਵਿੱਚ ਵਿਕਾਰ ਉਤਪਤ ਹੋਣ, ਉਸ ਦੇ ਖਾਣ ਨੂੰ ਖੁਆਰੀ ਸਮਝੋ। ਇਸ ਪਸ਼ੂ ਸਰੀਰ ਦੀਆਂ ਲੋੜਾਂ ਅਕਲ ਅਤੇ ਸੰਜਮ ਨਾਲ ਪੂਰੀਆਂ ਕਰਦਿਆਂ ਅਤੇ ਇਹਨਾਂ ਵਿੱਚ ਖੁਆਰ ਨਾ ਹੁੰਦਿਆਂ ਮਨੁੱਖ ਇੱਕ ਤਾਂ ਅਰੋਗ ਰਹਿੰਦਾ ਹੈ, ਦੂਜੇ ਯਤਨ ਕਰੇ ਤਾਂ ਅੰਤਰੀਵ ਤਰੱਕੀ ਕਰਦਾ ਹੈ, ਫਿਰ ਬੁੱਧੀ ਮੰਡਲ ਵਿੱਚੋਂ ਸਿੱਧੀ ਦੇ ਮੰਡਲ ਵੱਲ ਤੁਰ ਪੈਂਦਾ ਹੈ। ਸਾਈਂ ਦਾ ਪਿਆਰ ਇਸ ਵਿੱਚ ਕੋਈ ਨਵੀਂ ਰੂਹ ਫੂਕ ਦਿੰਦਾ ਹੈ ਅਤੇ ਮਨੁੱਖ ਮਾਨੋ ਦੇਵਤਾ ਰੂਪ ਬਣ ਜਾਂਦਾ ਹੈ। ਸਾਡਾ ਸੁਭਾਵ ਜੋ ਜਾਨਦਾਰਾਂ ਨਾਲ ਸਾਂਝਾ ਹੈ, ਇੱਕ ਮਾਨੋ ਖੱਟੇ ਦਾ ਬੂਟਾ ਹੈ, ਉਸ ਪਰ ਜੋ ਬੁੱਧੀ ਅਤੇ ਸਿੱਧੀ ਦੀ ਤਰੱਕੀ ਹੁੰਦੀ ਹੈ ਉਹ ਦੇਵਤਾ ਸੁਭਾਵ ਦੀ ਪਿਉਂਦ ਲੱਗਦੀ ਹੈ। ਜਿਵੇਂ ਖੱਟੇ ਉੱਤੇ ਸੰਗਤਰੇ ਦੀ ਪਿਉਂਦ ਕਰੀਦੀ ਹੈ, ਇਸ ਤਰ੍ਹਾਂ ਜੇ ਖੱਟੇ ਦਾ ਮੂਲ ਪੇੜ ਹੈ ਉਹ ਕੱਟੀ ਦਾ ਨਹੀਂ, ਉਹ ਹੇਠੋਂ ਰਸ ਲਿਆਉਂਦਾ ਹੈ ਅਤੇ ਪਿਉਂਦ ਨੂੰ ਦਿੰਦਾ ਹੈ। ਪਿਉਂਦ ਉਸ ਰਸ ਨੂੰ ਅੱਗੇ ਲਿਜਾ ਕੇ ਸੰਤਰੇ ਦਾ ਫਲ ਪੈਦਾ ਕਰਦੀ ਹੈ। ਹਾਂ, ਜੇ ਖੱਟੇ ਦੀ ਕੋਈ ਟਾਹਣੀ ਫੁੱਟੇ ਤਾਂ ਉਹ ਕੱਟਦੀ ਰਹਿੰਦੀ ਹੈ। ਇਸ ਤਰ੍ਹਾਂ ਮਨੁੱਖ ਆਪਣੇ ਅੰਦਰਲੇ ਨੂੰ ਦੇਵ ਬਣਾ ਸਕਦਾ ਹੈ, ਸਿੱਧੀ ਦੇ ਮੰਡਲ ਵਿੱਚ ਲਿਜਾ ਸਕਦਾ ਹੈ, ਲਿਵ ਵਿੱਚ ਉੱਚਾ ਹੋ ਸਕਦਾ ਹੈ। ਇਹ ਸਭ ਕੁਛ ਭੁਲਾ ਕੇ ਤੁਸੀਂ ਨਿਰੇ ਤਪ ਬ੍ਰਤ ਆਦਿ ਕਠਿਨਾਈਆਂ ਦਿਲਗੀਰੀ ਵਾਲੀਆਂ ਉਦਾਸੀਆਂ ਅਤੇ ਸਰੀਰ ਦੀ ਪਾਲਣਾ ਕਰਨ ਵਾਲੀਆਂ ਸ਼ੈਆਂ ਦਾ ਤਿਆਗ ਕਰਕੇ ਮਾਨੋ ਖੱਟੇ ਦੇ ਬੂਟੇ ਨੂੰ ਕੱਟਣ ਦਾ ਯਤਨ ਕਰਦੇ ਹੋ, ਪਰ ਮਨ ਉੱਥੇ ਦਾ ਉੱਥੇ ਉਦਾਸੀ ਵਿੱਚ ਗਿਣਤੀਆਂ ਵਿੱਚ ਅਤੇ ਕਰਮ ਕਾਂਡ ਕਰਦਿਆਂ ਜ਼ੋਰ ਲਾਉਂਦਿਆਂ ਸਰੀਰ ਦੇ ਪਸ਼ੂ ਸੁਭਾਵਾਂ ਵਿੱਚ ਮਾਨੋ ਖੱਟੇ ਦਾ ਖੱਟਾ ਹੀ ਰਹਿੰਦਾ ਹੈ। ਇਹ ਅਵਸਥਾ ਪੰਡਿਤ ਜੀ ਨਿਤਾਣੀ ਅਵਸਥਾ ਹੈ। ਨਾਨੂ ਸੋਚੀ ਪੈ ਰਿਹਾ ਸੀ, ਅਚਾਨਕ ਬ੍ਰਿਤੀ ਸੱਚ ਦੇ ਘਰ ਆ ਗਈ ਅਤੇ ਨਿੰਮੀ ਆਵਾਜ਼ ਵਿੱਚ ਬੋਲਿਆ, ਨਾਨੂ, ਅਗੰਮੀ ਗੱਲਾਂ ਕਰਨ ਵਾਲੇ ਦਾਤਿਆ, ਠੀਕ ਹੈ, ਮੈਂ ਵੇਦ ਸ਼ਾਸਤਰ ਪੜ੍ਹੇ ਅਤੇ ਦਿੱਗ ਵਿਜੈ ਵੀ ਕੀਤੀ, ਮੈਂ ਸਕੰਦ ਅਤੇ ਭਵਿੱਖਤ ਪ੍ਰਾਣ ਵਿੱਚ ਪੜ੍ਹ ਕੇ ਅਨੁਮਾਨ ਲਾਏ ਕਿ ਨਾਨਕ ਨਾਮੇ ਅਵਤਾਰ ਦੇ ਹੋਣ ਦਾ ਸਮਾਂ ਹੈ ਅਤੇ ਮੈਂ ਆਪਣੇ ਨਾਨੂ ਨਾਂ ਨੂੰ ਨਾਨਕ ਨਾਮ ਬਣਾ ਕੇ ਮਹਿਮਾ ਪਾਈ, ਪਰ ਅੱਜ ਪਤਾ ਲੱਗਾ ਕਿ ਉਹ ਨਾਨਕ ਤੂੰ ਹੈ। ਮੈਂ ਹੁਣ ਤੋਂ ਮੁੜ ਕੇ ਨਾਨੂ ਕਹਾਵਾਂਗਾ, ਤੂੰ ਮੇਰਾ ਕਰਕੇ ਇਹ ਦਾਨ ਕਰ ਕਿ ਜੀਕੂ ਮੇਰੀ ਲਿਵ ਲੱਗੇ। ਉਹ ਤਿਆਗ ਕੀਕੂ ਦੂਰ ਹੋਵਣ ਜੋ ਕਰੀਦੇ ਹਨ ਪਰ ਹੁੰਦੇ ਨਹੀਂ। ਬਣਾਂ ਵਿੱਚ ਜਾ ਫੋਕੇ ਤਪਾਂ ਵਿੱਚ ਦੇਹੀ ਕਾਲ ਕਾਲ, ਮੈਂ ਲੋਕੀ ਡਿੱਠੇ ਹਨ ਜੋ ਮੁੜ ਪਸ਼ੂ ਬਿਰਤੀ ਵਿੱਚ ਆ ਜਾਂਦੇ ਹਨ। ਵੇਦਾਂਤ ਵੇਤਾ ਬ੍ਰਹਮ ਬ੍ਰਹਮ ਕੂਕ ਦੇ ਸਾਰੇ ਬ੍ਰਹਮ ਦ੍ਰਿਸ਼ਟੀ ਆਖਦੇ ਪਸ਼ੂ ਬਿਰਤੀ ਦੇ ਵੇਗਾਂ ਤੋਂ ਨਹੀਂ ਛੁੱਟਦੇ। ਨਿਰੇ ਬਹਿਸਾਂ ਵਿੱਚ ਵਿਦਿਆ ਦੀਆਂ ਚੰਚਲਤਾਈਆਂ ਵਿੱਚ ਅਤੇ ਕਥਨੀਆਂ ਵਿੱਚ ਵੱਸਦੇ ਹਨ। ਜਿਵੇਂ ਤੁਸਾਂ ਕਿਹਾ ਹੈ, ਖੱਟੇ ਉੱਤੇ ਸੰਤਰੇ ਦੀ ਪਿਉਂਦ ਨਹੀਂ ਲੱਗਦੀ, ਲੱਗਦੀ ਹੈ ਤਾਂ ਤੁਰਦੀ ਨਹੀਂ। ਗੁਰੂ ਜੀ ਮਨ ਆਖਦੇ ਹਨ ਜਾਣਨ ਨੂੰ। ਮਨ ਉਹ ਇੰਦਰਾ ਹੈ ਜੋ ਜਾਣਨ ਵਾਲਾ ਹੈ। ਮਨ ਸੋਚ ਜਾਂ ਵਿਚਾਰ ਮੰਡਲ ਵਿੱਚ ਵੱਸਦਾ ਹੈ ਪਰ ਇਹ ਅਨੇਕਾਂ ਚਿੰਤਨ ਵਿੱਚ ਰਹਿੰਦਾ ਹੈ। ਜਿਸ ਸ਼ੈ ਨੂੰ ਤੁਸੀਂ ਸ਼ਾਸਤਰ ਪੜ੍ਹੇ ਲੋਕ ਬਿਰਤੀ ਕਹਿੰਦੇ ਹੋ, ਗਿਆਨ ਉਸ 'ਤੇ ਸਵਾਰ ਹੋ ਜਾਏ ਤਾਂ ਉਹ ਸਾਈਂ ਦੇ ਦੇਸ਼ ਵੱਲ ਰੁੱਖ ਕਰੇ। ਉਹ ਦੇਸ਼ ਦੇ ਰੰਗ ਰਸ ਦੇ ਪਰਛਾਵੇਂ ਆਪਣੇ ਵਿੱਚ ਲਵੇ ਤਾਂ ਸਫਲ ਗਿਆਨ ਦਾ ਫਲ ਲੱਗੇ। ਇਹ ਹੋ ਨਹੀਂ ਸਕਦਾ ਜਦ ਤੱਕ ਕਿ ਮਨ ਜੋ ਅਨੇਕ ਚਿੰਤਨ ਵਿੱਚ ਰਹਿੰਦਾ ਹੈ ਇੱਕ ਚਿੰਤਨ ਵਿੱਚ ਨਾ ਆਵੇ। ਹਰ ਪ੍ਰਾਣੀ ਦਾ ਮਨ ਦਿਨੇ ਰਾਤ ਜਾਗਦੇ ਸੁੱਤੇ ਕੰਮ ਕੇ ਵਿਹਲੇ ਹਰ ਹਾਲ ਸੋਚਾਂ ਵਿੱਚ ਹੈ, ਅਰਥਾਤ ਵਿਹਲੇ ਅਤੇ ਨਿਕੰਮੇ ਚਿੰਤਨ ਵਿੱਚ ਹੈ। ਇਹ ਅਨੇਕ ਚਿੰਤਨ ਮਨ ਦਾ ਖਿੰਡਾਓ ਹੈ, ਮਨ ਦਾ ਖਿੰਡਾਓ ਕਮਜ਼ੋਰੀ ਹੈ। ਜੁੜਨਾ ਇਕਾਗਰ ਹੋਣਾ ਇਹ ਸੱਤਿਆ ਹੈ ਮਨ ਦੀ। ਜੋ ਮਨ ਜੁੜਦਾ ਹੈ ਉਹ ਸੱਤਿਆਵਾਨ ਹੁੰਦਾ ਹੈ, ਜੋ ਸੱਤਿਆਵਾਨ ਹੁੰਦਾ ਹੈ ਉਹ ਤਾਂ ਉੱਠਦਾ ਹੈ। ਜੁੜਨ ਵਾਲਾ ਮਨ ਨਿਰਬਲ ਵੀ ਹੋਣਾ ਚਾਹੀਏ। ਜੋ ਨਿਰਮਲ ਹੈ ਅਤੇ ਜੋ ਉੱਚਾ ਉੱਠਦਾ ਹੈ ਉਹ ਮਨ ਤੋਂ ਨਿਰਮਲ ਬੁੱਧੀ ਵਿੱਚ ਅਤੇ ਨਿਰਮਲ ਬੁੱਧੀ ਤੋਂ ਸ਼ੁੱਧ ਵਿੱਚ ਅੱਪੜਦਾ ਹੈ। ਸ਼ੁੱਧ ਵਾਲੇ ਨੂੰ ਸਗਲ ਭਵਨ ਕੀ ਸ਼ੁੱਧ ਪ੍ਰਾਪਤ ਹੁੰਦੀ ਹੈ। ਉਹ ਸਾਖੀ ਪਦ ਵਿੱਚ ਦ੍ਰਿਸ਼ਟਾ ਦਸ਼ਾ ਵਿੱਚ ਹਾਲਤ ਫਾਇਲੀਅਤ ਵਿੱਚ ਅਨੁਭਵ ਕਰਦਾ ਹੈ ਆਪੇ ਨੂੰ ਸਰੀਰ ਤੋਂ ਮਨ ਤੋਂ ਵੱਖਰਾ ਅਤੇ ਸਾਈ ਨਾਲ ਲਿਵ ਵਿੱਚ ਲਗਾਤਾਰੀ ਮੇਲ ਵਿੱਚ। ਫਿਰ ਉਹ ਕਿਸੇ ਆਨੰਦ ਵਿੱਚ ਜਾਂ ਖੇੜੇ ਵਿੱਚ ਰਹਿੰਦਾ ਹੈ। ਹਾਂ ਪੰਡਿਤ ਜੀ, ਜਗਤ ਦਾ ਮੇਲ ਜਿਸ ਦਾ ਇਹ ਸਾਰਾ ਖੇਲ ਹੈ ਸਾਈਂ ਮਾਲਕ ਆਤਮ ਸੱਤਿਆ ਜੋ ਹੈ ਸੇ ਅੱਖਾਂ ਦਾ ਵਿਸ਼ਾ ਨਹੀਂ ਪਰ ਸਾਡੇ ਆਪੇ ਦੇ ਸ਼ੁੱਧ ਮੰਡਲ ਦੇ ਦ੍ਰਿਸ਼ਟਾ ਪਾਸੇ ਵੱਲ ਅਨੁਭਵ ਨਾਲ ਪ੍ਰਤੀਤ ਹੁੰਦਾ ਹੈ। ਸੋ ਇਸ ਸਰੀਰ ਦਾ ਤਿਆਗ, ਇਸ ਦੀਆਂ ਕੁਦਰਤੀ ਅਤੇ ਵਿਹਿਤ ਭੁੱਖਾਂ ਦਾ ਤਿਆਗ ਉਸ ਦਾ ਮਾਰਗ ਨਹੀਂ, ਨਾ ਹੀ ਫੋਕੇ ਜਪ ਤਪ ਤਿਆਗ ਸੰਨਿਆਸ ਆਦਿ ਦਿਲਗੀਰੀ ਅਤੇ ਦਿਲ ਢਾਉਣ ਵਾਲੇ ਕਰਮ ਵਿੱਚ ਪੈ ਕੇ ਇਸ ਨਾਲ ਰੁਸਣਾ ਮਾਰਗ ਹੈ। ਰਸਤਾ ਇਹ ਹੈ ਕਿ ਇਸ ਸਰੀਰ ਦੀਆਂ ਭੁੱਖਾਂ ਲੋੜਾਂ ਜੋ ਹਨ ਉਹਨਾਂ ਲਈ ਸਾਈਂ ਨੇ ਸਾਨੂੰ ਅਕਲ ਦਿੱਤੀ ਹੈ। ਇਹਨਾਂ ਲੋੜਾਂ ਨੂੰ ਅਕਲ ਨਾਲ ਤੋਲ ਕੇ ਸੰਜਮ ਨਾਲ ਪੂਰੀ ਕਰੀਏ, ਪਸ਼ੂ ਦੀ ਮੱਤ ਵਾਂਗੂ ਨਹੀਂ ਜੋ ਬੇਵੱਸਾ ਆਪਣੀ ਚੰਗੀ ਲੱਗੀ ਵੱਲ ਉੱਠ ਦੌੜਦਾ ਹੈ, ਪਰ ਬੁੱਧੀ ਨਾਲ ਇਹਨਾਂ ਭੁੱਖਾਂ ਨੂੰ ਵਿਹਿਤ ਤਰੀਕੇ ਨਾਲ ਪੂਰਾ ਕਰੀਏ। ਬੁੱਧੀ ਨੂੰ ਪੁੱਛੋ ਸੱਚਮੁੱਚ ਚੰਗਾ ਕੀ ਹੈ, ਸੋ ਕਰੋ। ਫਿਰ ਨਾਮ ਜਪੋ, ਨਾਮ ਸਿਮਰਨ ਨਾਲ ਇਸ ਸਰੀਰ ਵਿੱਚ ਵਸ ਰਹੀ ਬੁੱਧੀ ਲਿਵ ਮੰਡਲ ਵਿੱਚ ਜਾਂਦੀ ਹੈ। ਨਾਮ ਨਾਲ ਅਨੇਕ ਚਿੰਤਨ ਤੋਂ ਇੱਕ ਚਿੰਤਨ ਵਿੱਚ, ਹਾਂ ਇੱਕ ਵਿਆਪਕ ਜੋਤ ਦੇ ਚਿੰਤਨ ਵਿੱਚ ਆ ਜਾਈਦਾ ਹੈ। ਇੱਕ ਚਿੰਤਨ ਜਿਉਂ ਜਿਉਂ ਵਧੇਗਾ ਸੱਤਿਆ ਵਧੇਗੀ, ਦ੍ਰਿਸ਼ਟੀ ਖੁੱਲੇਗੀ, ਪ੍ਰਤੀਤ ਹੋਵੇਗਾ ਕਿ ਸਿਮਰਨ ਦੇ ਮੂਲ ਦਾ ਅਰਥ ਹੈ ਯਾਦ ਕਰਨਾ, ਪ੍ਰਸੰਨ ਹੋਣਾ, ਪਿਆਰ ਕਰਨਾ ਸਿਮਰਨ ਦਾ ਫਲ ਹੈ, ਬਿਰਤੀ ਦਾ ਉਦੇ ਹੋਣਾ। ਸਿਮਰਦੇ ਹਾਂ ਸਾਈਂ ਨੂੰ, ਉਸ ਨਾਲ ਪਿਆਰ ਉਪਜਦਾ ਹੈ, ਉਹ ਆਨੰਦ ਸਰੂਪ ਹੈ। ਉਸ ਨੂੰ ਪਿਆਰ ਬਿਰਤੀ ਨਾਲ ਸਿਮਰਿਆਂ ਆਨੰਦ ਆਉਂਦਾ ਹੈ। ਨਾਨੂੰ ਹੋਰ ਸ਼ਰਧਾ ਵਿੱਚ ਭਰ ਕੇ ਮਿਹਰ ਕਰੋ ਅਤੇ ਇਹ ਦਾਤ ਬਖਸ਼ੋ, ਚਰਨੀ ਲਾਓ। ਤਦ ਗੁਰੂ ਜੀ ਨੇ ਮਿਹਰ ਕਰਕੇ ਨਾਮਦਾਨ ਬਖਸ਼ਿਆ। ਇਸ ਟਿਕਾਣੇ ਸਤਿਗੁਰੂ ਜੀ ਦੇ ਮਾਰਗ 'ਤੇ ਅਨੇਕਾਂ ਲੋਕ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਰੂਕਸ਼ੇਤਰ ਨਾਨੂ ਨੂੰ ਰਸਤੇ ਪਾ ਕੇ ਅਨੇਕਾਂ ਦਾ ਉਧਾਰ ਕਰਕੇ ਗੁਰੂ ਜੀ ਹੇਠਾੜ ਨੂੰ ਚਾਲੇ ਪਾ ਗਏ ਅਤੇ ਪਾਣੀ ਪਤ ਆ ਨਿਕਲੇ। ਸ਼ਹਿਰ ਤੋਂ ਬਾਹਰ ਇੱਕ ਖੂਹ 'ਤੇ ਟਿਕਾਣਾ ਕੀਤਾ। ਥੋੜ੍ਹਾ ਚਿਰ ਮਗਰੋਂ ਇੱਕ ਫਕੀਰ ਦਾ ਚੇਲਾ ਇੱਥੇ ਪਾਣੀ ਭਰਨ ਵਾਸਤੇ ਆ ਗਿਆ। ਇਸ ਦੀਨ ਦੇ ਮੁਤਲਾਸ਼ੀ ਦਾ ਨਾਂ ਸ਼ੇਖ ਤਾਹਰ ਸੀ, ਜਿਸ ਦਾ ਪ੍ਰਸਿੱਧ ਨਾਮ ਆਮ ਜਨਤਾ ਵਿੱਚ ਸ਼ੇਖ ਟਟੀਹਰੀ ਪੈ ਗਿਆ ਸੀ। ਜਦ ਇਸ ਨੇ ਸ੍ਰੀ ਗੁਰੂ ਜੀ ਅਤੇ ਮਰਦਾਨੇ ਨੂੰ ਬੈਠਾ ਡਿੱਠਾ ਤਾਂ ਦਰਵੇਸ਼ ਜਾਣ ਕੇ ਦਰਸ਼ਨਾਂ ਲਈ ਨੈਣ ਚੰਗੀ ਤਰ੍ਹਾਂ ਜੋੜ ਕੇ ਟੱਕ ਲਾਈ। ਲਿਬਾਸ ਫਕੀਰੀ ਸੀ ਅਤੇ ਥਹੁ ਇਹੋ ਪੈਂਦਾ ਸੀ ਕਿ ਕੋਈ ਅੱਲਾਹ ਵਾਲੇ ਫਕੀਰ ਸਾਈਂ ਹੈਣ ਅਤੇ ਮੱਥੇ 'ਤੇ ਦਮਕ ਰੱਬੀ ਹੈ। ਤਾਂ ਉਸ ਨੇ ਝੁੱਕ ਕੇ ਸਲਾਮ ਕੀਤੀ ਅਤੇ ਆਖਿਆ, ਹੀ ਦਰਵੇਸ਼ ਅੱਲਾਹ ਦੇ, ਸਲਾਮਾਂ ਅਲੈਕਮ। ਗੁਰੂ ਜੀ ਨੇ ਉਸ ਵੱਲ ਨਜ਼ਰ ਭਰ ਕੇ ਤੱਕਿਆ ਅਤੇ ਆਖਿਆ, ਅਲੇਖ ਕੋ ਸਲਾਮ ਹੋ, ਪੀਰ ਕੇ ਦਸਤ ਪੇਸ਼। ਸ਼ੇਖ ਤਾਹਰ ਸੁਣ ਕੇ ਹੈਰਾਨ ਹੋ ਗਿਆ ਕਿ ਇਹ ਕੀ ਗੱਲ ਹੋਈ, ਮੇਰੀ ਸਲਾਮ ਦਾ ਜਵਾਬ ਹੋਣਾ ਚਾਹੀਦਾ ਸੀ, ਵਾਲੈਕੁਮ ਅਸਲਾਮ। ਇਸ ਫਕੀਰ ਨੇ ਆਖਿਆ ਕਿ ਅਲੇਖ ਨੂੰ ਸਲਾਮ ਹੈ ਕਿ ਤੇਰੀ ਸਲਾਮ ਦਾ ਜਵਾਬ ਮੈਂ ਨਹੀਂ ਦਿੰਦਾ, ਮੈਂ ਆਪਣੇ ਰੱਬ ਨੂੰ ਜੋ ਬੇਗੂਨ ਹੈ ਤਸਲੀਮ ਕਰਦਾ ਹਾਂ। ਜਾਂ ਖਬਰੇ ਇਸ ਦਾ ਮਤਲਬ ਇਹ ਹੈ ਕਿ ਸਲਾਮਤੀ ਨਾ ਤੈਨੂੰ ਹੈ ਨਾ ਮੈਨੂੰ, ਸਦਾ ਸਲਾਮਤ ਅਲੇਖ ਹੈ। ਗੱਲਾਂ ਤਾਂ ਦੋਏ ਹੀ ਚੰਗੀਆਂ ਹਨ, ਪਰ ਸ਼ਰ੍ਹਾਂ ਦੇ ਬੱਧੇ ਤਰੀਕੇ ਦੇ ਵਿਰੁੱਧ ਗੱਲ ਕਹਿਣੀ ਇਹ ਕਿਸ ਦਾ ਹੀ ਆ ਹੈ। ਚੱਲ ਕੇ ਪੀਰ ਜੀ ਨੂੰ ਦੱਸੀਏ ਕਿ ਅੱਜ ਇੱਕ ਬਹੁਤ ਦਲੇਰ ਦਰਵੇਸ਼ ਦੇਖਿਆ ਹੈ, ਜਿਸ ਨੇ ਸਲਾਮ ਨੂੰ ਫੇਰ ਕੇ ਉਲਟਾ ਪੁਲਟਾ ਕਰ ਦਿੱਤਾ। ਇਸ ਤਰ੍ਹਾਂ ਗਿਣਤੀਆਂ ਗਿਣਦਾ ਟਟੀਹਰੀ ਪੀਰ ਦੇ ਡੇਰੇ ਆਇਆ। ਉਸ ਦਾ ਪੀਰ ਸੀ ਸ਼ੇਖ ਸ਼ਰਫ ਦੀ ਗੱਦੀ ਦਾ ਜਾਨ ਨਸ਼ੀਨ, ਜਿਸ ਨੂੰ ਵੀ ਸ਼ੇਖ ਸ਼ਰਫ ਆਮ ਲੋਕ ਸੱਦਿਆ ਕਰਦੇ ਸਨ। ਸ਼ੇਖ ਸ਼ਰਫ ਦਾ ਅਸਲੀ ਨਾਂ ਸੀ ਅਬੂ ਅਲੀ ਕਲੰਦਰ, ਜੋ ਇਰਾਨ ਤੋਂ ਆ ਕੇ ਇੱਥੇ ਵਸਿਆ ਸੀ। ਇਸ ਦੀ ਗੱਦੀ 'ਤੇ ਜੋ ਇਸ ਵੇਲੇ ਜਾਨਸ਼ੀਨ ਸੀ ਉਸ ਨੂੰ ਵੀ ਸ਼ਰਫ ਹੀ ਆਖਦੇ ਸਨ। ਟਟੀਹਰੀ ਸ਼ੇਖ ਨੇ ਆ ਕੇ ਆਪਣੇ ਮੁਰਸ਼ਦ ਨੂੰ ਦੱਸਿਆ ਕਿ ਪੀਰ ਸਲਾਮਤ, ਅੱਜ ਇੱਕ ਦਰਵੇਸ਼ ਡਿੱਠਾ ਹੈ ਜਿਸ ਨੇ ਮੇਰਾ ਸਲਾਮ ਫੇਰ ਦਿੱਤਾ ਹੈ। ਉਸ ਦੇ ਚਿਹਰੇ ਤੋਂ ਰੱਬੀ ਜਲਾਲ ਵੇਖ ਕੇ ਮੈਂ ਅਦਬ ਨਾਲ ਸਲਾਮ ਕੀਤੀ ਪਰ ਉਸ ਮੋੜ ਦਿੱਤੀ। ਪੀਰ ਨੇ ਪੁੱਛਿਆ, ਉਸ ਕੀ ਆਖਿਆ? ਤਾਂ ਟਟੀਹਰੀ ਨੇ ਕਿਹਾ, ਉਸ ਕਿਹਾ ਅਲੇਖ ਕੋ ਸਲਾਮ, ਪੀਰ ਕੇ ਦਸਤ ਪੇਸ਼। ਇਹ ਸੁਣ ਕੇ ਪੀਰ ਤ੍ਰਭਕ ਪਿਆ, ਆਖਣ ਲੱਗਾ, ਬੱਚਾ, ਜਿਸ ਨੇ ਅਲੇਖ ਨੂੰ ਸਲਾਮ ਕੀਤੀ ਉਹਨੂੰ ਸਲਾਮ ਨਹੀਂ ਮੋੜੀ, ਤੈਨੂੰ ਸਮਤ ਬਖਸ਼ੀ ਹੈ ਕਿ ਬੰਦੇ ਨੂੰ ਆਪਣੇ ਰੱਬ ਅੱਗੇ ਹਰ ਵੇਲੇ ਝੁਕੇ ਰਹਿਣਾ ਚਾਹੀਏ। ਬੱਚਾ, ਉਹ ਕੋਈ ਵੱਡਾ ਬਜ਼ੁਰਗ ਹੈ, ਚੱਲ ਉਸ ਦਾ ਦੀਦਾਰ ਕਰੀਏ। ਇਉਂ ਕਹਿ ਕੇ ਪੀਰ ਜੀ ਤਿਆਰ ਹੋਏ ਅਤੇ ਤਾਹਰ ਨੂੰ ਨਾਲ ਲੈ ਕੇ ਉਸ ਟਿਕਾਣੇ ਆਏ ਜਿੱਥੇ ਗੁਰੂ ਬਾਬਾ ਅਤੇ ਮਰਦਾਨਾ ਬੈਠੇ ਸਨ। ਪੀਰ ਨੇ ਆ ਕੇ ਸਲਾਮ ਕੀਤੀ ਤਾਂ ਗੁਰੂ ਬਾਬੇ ਨੇ ਉਸੀ ਤਰ੍ਹਾਂ ਜਵਾਬ ਦਿੱਤਾ। ਫਿਰ ਸ਼ੇਖ ਨੇ ਪੁੱਛਿਆ, ਕਿੱਥੋਂ ਆਏ ਹੋ? ਆਪ ਜੀ ਨੇ ਜਵਾਬ ਦਿੱਤਾ, ਇੱਥੋਂ ਆਏ ਹਾਂ। ਤਾਂ ਸ਼ੇਖ ਨੇ ਕਾਹਲੇ ਪੈ ਕੇ ਪੁੱਛਿਆ, ਬਸ ਇੱਕ ਮੈਂ ਪਨ ਹੀ ਲਟਾ ਪਟਾ ਹੈ ਆਪ ਦਾ? ਤਾਂ ਬਾਬੇ ਜਵਾਬ ਦਿੱਤਾ, ਮੈਂ ਪਨੇ ਦਾ ਮਾਨ ਸ਼ਮਨ ਹੋ ਚੁੱਕਾ ਹੈ। ਤਾਂ ਸ਼ਰਫ ਨੇ ਕਿਹਾ, ਕੋਈ ਸਵਾਲ ਕਰਾਂ ਤਾਂ ਜਵਾਬ ਦਿਓਗੇ? ਗੁਰੂ ਜੀ ਬੋਲੇ, ਜੀ ਸਦਕੇ। ਤਾਂ ਫਕੀਰ ਨੇ ਪੁੱਛਿਆ, ਆਪ ਫਕੀਰੀ ਬਾਣੇ ਵਿੱਚ ਹੋ ਪਰ ਫਿਰ ਰੱਖੇ ਹਨ ਸਿਰ 'ਤੇ ਕੇਸ, ਵੈਰਾਗ ਕੀਤਾ, ਘਰ ਬਾਰ ਛੱਡਿਆ ਅਤੇ ਮੂੰਡ ਨਾ ਮੁੰਡਾਇਆ, ਆਪ ਕੌਣ ਫਕੀਰ ਹੋ? ਗੁਰੂ ਜੀ, ਫਕੀਰੀ ਹੈ ਮਨ ਦਾ ਮੁੰਨਣਾ, ਨਾ ਕਿ ਸਰੀਰ ਦਾ। ਮਨ ਦੇ ਮੁੰਨੇ ਬਿਨਾਂ ਫਕੀਰੀ ਦੀ ਜੁਗਤ ਪ੍ਰਾਪਤ ਨਹੀਂ ਹੁੰਦੀ। ਮਨ ਦੇ ਮੁੰਨੇ ਜਾਣ ਦੀ ਜੁਗਤ ਇਹ ਹੈ ਕਿ ਇਸ ਨੂੰ ਕੱਟ ਕੇ ਗੁਰੂ ਦੇ ਅੱਗੇ ਧਰ ਦੇਵੇ, ਅਰਥਾਤ ਆਪਣੀ ਮਨ ਦੀ ਮੱਤ ਤਾਂ ਸਾਰੀ ਤਿਆਗ ਦੇਵੇ ਅਤੇ ਗੁਰੂ ਦੀ ਮੱਤ ਨੂੰ ਆਪਣੀ ਬਣਾ ਲਵੇ। ਆਪਣੇ ਮਨ ਦੀ ਮੱਤ ਖੁਦੀ ਵੱਲ ਲੈ ਜਾਏਗੀ, ਸ੍ਰਿਸ਼ਟੀ ਨਾਲ ਦੁਆਇਤ ਸਿਖਾਏਗੀ, ਜਿਸ ਕਰਕੇ ਜਗਤ ਵਿੱਚ ਵੈਰ ਵਿਰੋਧ ਤੇ ਦੁੱਖ ਹੈ। ਗੁਰੂ ਦੀ ਮੱਤ ਇਸ ਨੂੰ ਪਰਮੇਸ਼ਰ ਨੂੰ ਪਿਤਾ ਸਮਝਣਾ ਤੇ ਸ੍ਰਿਸ਼ਟੀ ਨੂੰ ਆਪਣੇ ਵੀਰ ਸਮਝਣਾ ਸਿਖਾਏਗੀ। ਸੋ ਮਨ ਦੀ ਮੱਤ ਤਿਆਗਣ ਤੇ ਗੁਰੂ ਦੀ ਮੱਤ ਤੇ ਟੁਰਨ ਦਾ ਫਲ ਇਹ ਹੋਵੇਗਾ ਕਿ ਸਭ ਨੂੰ ਇਹ ਆਪਣਾ ਭਾਈ ਸਮਝੇਗਾ ਤੇ ਆਪ ਨੂੰ ਸਭ ਦੀ ਰੇਣ ਸਮਝੇਗਾ। ਇਹੋ ਪੁਰਖ ਬੈਰਾਗੀ ਹੁੰਦਾ ਹੈ ਤੇ ਇਹੋ ਗੁਰੂ ਦੇ ਚਰਨਾਂ ਦਾ ਪਰਖਣਹਾਰ ਹੁੰਦਾ ਹੈ। ਗੁਰੂ ਦੀ ਮੱਤ ਤੇ ਟੁਰ ਕੇ ਜਦ ਉਹ ਆਪ ਸੁਖੀ ਹੋ ਜਾਂਦਾ ਹੈ ਤਾਂ ਹੋਰਨਾਂ ਲਈ ਵੀ ਸੁਖਦਾਈ ਹੋ ਜਾਂਦਾ ਹੈ। ਉਸ ਦੀ ਪਰਖਣਾ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਮੱਤ ਸੱਚਮੁੱਚ ਉੱਚੀ ਸ਼ੈ ਹੈ। ਫਿਰ ਉਹ ਗੁਰੂ ਮੱਤ ਪਰ ਟੁਰ ਕੇ ਪਰਖਣਾ ਨਾਲ ਨਿਸ਼ਚੇ ਕਰਕੇ ਮੈਂ ਠੀਕ ਰਾਹੇ ਟੁਰ ਰਿਹਾ ਹਾਂ ਗੁਰਮੁਖ ਹੋ ਜਾਂਦਾ ਹੈ। ਪਰ ਐਸਾ ਗੁਰਮੁਖ ਮਨ ਨੂੰ ਜਿੱਤ ਲੈਣ ਵਾਲਾ ਵਿਰਲਾ ਹੁੰਦਾ ਹੈ। ਗੁਰਮੁਖ ਆਪਣੀ ਹਉਂ ਤੇ ਖੁਦ ਗਰਜੀ ਦੇ ਪਰੇ ਮੈਂ ਮੇਰੀ ਵਾਲੇ ਵਿਤਕਰੇ ਵਾਲੇ ਰਸਾਂ ਤੋਂ ਉੱਚਾ ਹੋ ਜਾਂਦਾ ਹੈ। ਫਿਰ ਫਕੀਰ ਨੇ ਪੁੱਛਿਆ ਕਿ ਖਫਣੀ ਤੋਂ ਸਾਡੀ ਕਿਸ ਮਜ਼ਹਬ ਦੀ ਹੈ? ਤਾਂ ਗੁਰੂ ਬਾਬੇ ਨੇ ਜਵਾਬ ਦਿੱਤਾ, ਗੁਰੂ ਮਤ ਦਾ ਮੁਰੀਦ ਹੋ ਰਹਿਣਾ ਤੇ ਮਨ ਵਿੱਚ ਨਾਮ ਦਾ ਦ੍ਰਿੜ ਕਰਨਾ, ਇਹ ਹੈ ਫਕੀਰੀ ਦਾ ਅਸਲ ਭੇਖ। ਸ਼ਬਦ ਤੇ ਅਭਿਆਸ ਨਾਲ ਸੰਕਲਪ ਵਿਕਲਪ ਦੇ ਸਦਾ ਚੱਲਦੇ ਦਰਿਆ ਨੂੰ ਬ੍ਰੇਤੇਹਾਰ ਨਿਰਸੰਕਲਪ ਕਰ ਲੈਣਾ, ਫਿਰ ਉਸ ਵਿੱਚ ਟਿੱਕ ਕੇ ਸਹਿਜ ਵਿੱਚ ਸੁਖੀ ਹੋ ਜਾਣਾ, ਹਰ ਖਸੋਗ ਨੂੰ ਖਾ ਜਾਣਾ ਤੇ ਕਾਮ ਕ੍ਰੋਧ ਆਦਿ ਦੁਸ਼ਟਾਂ ਨੂੰ ਜਿੱਤ ਲੈਣਾ, ਇਉਂ ਅੰਤਰ ਆਤਮੇ ਸੁੰਨ ਵਿੱਚ ਟਿੱਕ ਜਾਣਾ, ਇਹ ਹੈ ਕਫਣੀ ਦੀ ਜੁਗਤ। ਇਹ ਕਫਣੀ ਪਹਿਣ ਕੇ ਵਾਸ਼ਨਾ ਤ੍ਰਿਸ਼ਨਾ ਦਾ ਕੁਟੰਬ ਤਿਆਗ ਦਿੱਤਾ ਹੈ ਤੇ ਮੈਂ ਸੁਖੀ ਹੋ ਗਿਆ। ਇਹ ਤਾਂ ਹੈ ਕਫਣੀ ਜੋ ਮੇਰੇ ਮਨ ਦੇ ਦੁਆਲੇ ਪਈ ਹੈ। ਇਹ ਕਫਣੀ ਦੇ ਅੰਦਰਲੇ ਨੂੰ ਸਾਧੂ ਬਣਾਉਣ ਵਾਲੀ, ਇਹ ਅੰਦਰਲੇ ਜੀਵਨ ਦੇ ਧਾਰਨਾ ਦੀ ਲਿਖਾਇਕ ਹੈ। ਇਹ ਪਹਿਣ ਕੇ ਮੈਂ ਖੁਸ਼ ਹਾਂ ਤੇ ਸੁਖੀ ਹਾਂ। ਤਾਂ ਫਿਰ ਫਕੀਰ ਨੇ ਪੁੱਛਿਆ, ਇਹ ਕੁਪੀਣ ਤੁਸਾਂ ਦੀ ਕਿਸ ਮਜ਼ਹਬ ਦੀ ਲਿਖਾਇਕ ਹੈ? ਗੁਰੂ ਜੀ, ਜੋ ਦੀਖਿਆ ਗੁਰ ਉਪਦੇਸ਼ ਤੋਂ ਮਿਲੇ ਉਸ ਨੂੰ ਸਹਿਜ ਭਾਵ ਨਾਲ ਪਕੜ ਲੈਣਾ, ਪੰਜਾਂ ਇੰਦਰੀਆਂ ਨੂੰ ਵਸ ਵਿੱਚ ਰੱਖਣਾ, ਦ੍ਰਿਸ਼ਟੀ ਨੂੰ ਬੰਨ ਕੇ ਦ੍ਰਿਸ਼ਟਮਾਨ ਪਦਾਰਥਾਂ ਦੇ ਮਗਰ ਮਨ ਨੂੰ ਭਰਮਣ ਕਰਨ ਤੋਂ ਰੋਕਣਾ, ਦਸਾਂ ਹੀ ਦੁਆਰਿਆਂ ਨੂੰ ਸੰਜਮ ਵਿੱਚ ਕਰ ਲੈਣਾ, 68 ਹਾਟਾਂ ਨੂੰ ਤਾੜ ਲੈਣਾ, ਇਹ ਹੈ ਅੰਤਰੀਵ ਲੰਗੋਟੀ। ਜਿਸ ਨੇ ਇਹ ਤਾਰ ਲਈ ਉਸ ਨੂੰ ਜਰਾ ਮਰਨ ਦੁੱਖ ਨਹੀਂ ਦਿੰਦਾ। ਇਹ ਲੰਗੋਟੀ ਪਹਿਣ ਕੇ ਉਹ ਜਤ ਸਤ ਰੱਖਣ ਨਾਲ ਜੋ ਤੇਜ ਵੱਧਦਾ ਹੈ ਉਸ ਦਾ ਸੁੱਖ ਮਾਨਣਾ ਹੈ। ਗੁਰੂ ਦੀ ਉੱਚੀ ਮੱਤ ਨਾਲ ਇਉਂ ਆਪਣੀ ਛੋਟੀ ਮੱਤ ਵਿਸ਼ਾਲ ਹੋ ਜਾਂਦੀ ਹੈ। ਲੰਗੋਟੀ ਪਹਿਨਣੇ ਦੀ ਜੁਗਤੀ ਇਹ ਹੈ। ਫਿਰ ਪੀਰ ਨੇ ਪੁੱਛਿਆ ਕਿ ਹੇ ਦਰਵੇਸ਼, ਤੇਰੇ ਪੈਰਾਂ ਵਿੱਚ ਜੋ ਪਹਿਨਾਵਾ ਹੈ, ਭਾਵ ਜੋ ਨੰਗੇ ਪੈਰੀ ਹੋ, ਇਹ ਕਿਸ ਮਜ਼ਹਬ ਦਾ ਲਿਖਾਇਕ ਹੈ? ਤਾਂ ਗੁਰੂ ਬਾਬੇ ਨੇ ਮੁਸਕਰਾ ਕੇ ਜਵਾਬ ਦਿੱਤਾ, ਅਗਿਆਨ ਹਨੇਰਾ ਗਿਆਨ ਚਾਨਣਾ ਹੈ। ਸੋ ਫਕੀਰ ਦਿਨ ਰਾਤ ਹਿਰਦੇ ਵਿੱਚ ਟਿਕੇ ਰਹਿਣ ਵਾਲਾ ਪੂਰਨ ਗਿਆਨ ਪੈਦਾ ਕਰੇ। ਅੱਗ ਪਾਉਣ ਪਾਣੀ ਦੇ ਜ਼ੋਰਾਂ ਹੇਠ ਧਰਤੀ ਉੱਤੇ ਬ੍ਰਿਸ਼ ਵਾਂਗੂ ਉੱਗ ਕੇ ਖੜ੍ਹੇ ਰਹਿਣ ਅਤੇ ਸਹਿਣ ਸਹਾਰਨ ਦੀ ਰੀਤ ਧਾਰਨ ਕਰੇ। ਕੋਈ ਕੁੱਟੇ ਕੋਈ ਪੁੱਟੇ, ਬ੍ਰਿਸ਼ ਵਾਂਗ ਸਭ ਕੁਛ ਸਹਾਰੇ ਪਰ ਰੋਸ ਨਾ ਕਰੇ। ਹਾਂ, ਰੁੱਖਾਂ ਵਾਲੀ ਜੀਰਾਂਦ ਧਾਰਨ ਕਰੇ, ਸਹੇ ਪਰ ਆਪ ਕਿਸੇ ਦਾ ਬੁਰਾ ਨਾ ਕਰੇ। ਦਰਿਆਓ ਦੇ ਪਾਣੀ ਦੀ ਰੀਤ ਧਾਰਨ ਕਰੇ, ਕੋਈ ਪਿਆਰ ਨਾਲ ਜਲ ਲਵੇ, ਕੋਈ ਦੁਪਰਿਆਰ ਨਾਲ, ਉਹ ਨੇਕੀ ਹੀ ਕਰਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਦਾ ਦਹੀਂ ਵਾਂਗੂ ਰਿੜਕੇ ਜਾਣ ਵਾਲਾ ਜੀਵਨ ਧਾਰਨ ਕਰਕੇ ਫੇਰ ਉਪਰਾਮ ਰਹੇ ਤਾਂ ਸਹਿਜ ਵਿੱਚ ਉਸਦੇ ਪੈਰ ਟਿਕ ਜਾਣਗੇ, ਬ੍ਰਹਮ ਵਿੱਚ ਵਾਸਾ ਪਾਏਗਾ। ਜੋ ਬ੍ਰਹਮ ਨੂੰ ਜਾਣੇ ਬਿਨਾਂ ਜੁੱਤੀ ਦਾ ਤਿਆਗ ਕਰੇਗਾ ਅਰਥਾਤ ਫਕੀਰ ਬਣੇਗਾ, ਉਸ ਦੀ ਜੜ ਨਹੀਂ ਤੁਰੇਗੀ। ਇਹ ਸੁਣ ਕੇ ਪੀਰ ਨੇ ਫੇਰ ਸਵਾਲ ਕੀਤਾ, ਹੇ ਦਰਵੇਸ਼, ਇਹ ਦੱਸ ਕਿ ਉਸ ਦਰਵੇਸ਼ ਦਾ ਅਮਲ ਰਹਿਣੀ ਰਹਿਤ ਭੇਸ ਵੇਸ ਕੀ ਹੋਵੇਗਾ? ਜੋ ਸਫਲ ਦਿਲ ਦਰਵੇਸ਼ ਕਹਾਉਣ ਦੇ ਯੋਗ ਹੋਵੇ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਜਵਾਬ ਦਿੱਤਾ ਕਿ ਭਾਈ, ਦਰਵੇਸ਼ੀ ਗਾਖੜੀ ਸ਼ੈ ਹੈ, ਪਹਿਰਾਵਿਆਂ ਅਤੇ ਵੇਸਾਂ ਵਿੱਚ ਨਹੀਂ ਧਰੀ ਪਈ। ਜਿਉਂਦਾ ਮਰੇ ਸੰਸਾਰ ਵਿੱਚ ਜੋ ਵੈਰ ਵਿਰੋਧ ਮੋਹ ਮਾਇਆ ਵਿੱਚ ਫਾਥਾ ਪਿਆ ਹੈ, ਇਸ ਵਿੱਚੋਂ ਨਿਕਲੇ ਅਤੇ ਅੰਦਰਲੇ ਵਿੱਚ ਜੀਉ ਪਵੇ। ਫਿਰ ਜੋ ਵਿਸ਼ੇ ਵਿਕਾਰਾਂ ਵਿੱਚ ਮਨ ਜਾਗ ਰਿਹਾ ਹੈ, ਇਸ ਨੂੰ ਸੁਆਹ ਦੇਵੇ। ਲੋਕ ਇਸ ਨੂੰ ਠੱਗਣ, ਮਾੜਾ ਮਾੜਾ ਸਲੂਕ ਕਰਨ, ਪਰ ਇਹ ਸਿਰੇ ਨਾ ਆਵੇ। ਜਾਣ ਬੁੱਝ ਕੇ ਆਪਣੇ ਆਪ ਨੂੰ ਪਿਆ ਠਗਾਵੇ, ਅੰਦਰੋਂ ਬਾਹਰੋਂ ਸਾਫ਼ ਹੋ ਕੇ ਪਰਮੇਸ਼ਰ ਨੂੰ ਮਿਲੇ। ਹੇ ਪਰਮੇਸ਼ਰ, ਐਸਾ ਕੋਈ ਦਿਲੋਂ ਤੇਰੀਆਂ ਦਹਿਲੀਜ਼ਾਂ ਨਾਲ ਚੰਬੜ ਰਿਹਾ ਦਰਵੇਸ਼ ਹੋਵੇ ਤਾਂ ਜਗਤ ਨੂੰ ਠਾਰੇ। ਹਾਂ, ਜਿਸ ਨੂੰ ਖੁਸ਼ੀ ਨਹੀਂ, ਗਮੀ ਨਹੀਂ, ਗੁੱਸਾ ਨਹੀਂ, ਤਮਕ ਨਹੀਂ, ਖੁਦੀ ਨਹੀਂ, ਹਿਰਸ ਨਹੀਂ। ਹਾਂ, ਜੋ ਲੋਹੇ ਅਤੇ ਮਿੱਟੀ ਨੂੰ ਇੱਕ ਤੁਲ ਜਾਣੇ, ਫਿਰ ਹੱਕ ਨਹੱਕ, ਹਲਾਲ ਅਤੇ ਹਰਾਮ ਦੀ ਸੋਝੀ ਰੱਖੇ, ਇੱਕ ਆਪਣੇ ਪਰਮੇਸ਼ਰ ਦੀ ਕਾਣ ਰੱਖੇ, ਹੋਰ ਕਿਸੇ ਕਾਣ ਹੇਠ ਨਾ ਰਹੇ, ਦਿਲ ਜੁੜਿਆ ਹੋਸ, ਅੰਦਰ ਦਾ ਕਮਲ ਪ੍ਰਕਾਸ਼ ਵਿੱਚ ਹੋਵੇ, ਦਸਮ ਦੁਆਰ ਵਿੱਚ ਟਿਕਾਊ ਰੱਖਦਾ ਹੋਵੇ ਅਤੇ ਸਾਈਂ ਦੇ ਨਾਦ ਦਾ ਮਹਿਰਮ ਹੋਵੇ, ਐਸੇ ਸਾਧੂ ਦੀ ਮਹਿਮਾ ਕੋਈ ਨਹੀਂ ਲਿਖ ਸਕਿਆ ਅਤੇ ਕੋਈ ਨਹੀਂ ਕਹਿ ਸਕਿਆ। ਹੁਣ ਮਰਦਾਨੇ ਰਬਾਬ ਵਜਾਇਆ ਅਤੇ ਗੁਰੂ ਜੀ ਦਾ ਪਿਆਰਾ ਸ਼ਬਦ, ਹਮ ਜੇਰ ਜਮੀ ਦੁਨੀਆ ਪੀਰਾ ਮਸਾਇਕਾ, ਬੜੀ ਮਦਰ ਧੁਨੀ ਨਾਲ ਗਾਵਿਆ। ਇਲਾਹੀ ਨਾਦ ਸੁਣਦਿਆਂ ਫਕੀਰ ਕਿਸੇ ਅਕਹਿ ਰੰਗ ਵਿੱਚ ਟਿਕ ਗਿਆ, ਉੱਥੇ ਜਿੱਥੇ ਮਨ ਬੁੱਧੀ ਦੀ ਪਹੁੰਚ ਨਹੀਂ। ਹਾਂ, ਜੋ ਗੱਲ ਮਨ ਬੁੱਧੀ ਲੱਭਦੇ ਹਨ ਅਤੇ ਨਹੀਂ ਲੱਭ ਸਕਦੀ, ਕਿਉਂਕਿ ਮਨ ਬੁੱਧ ਤਾਂ ਉਹ ਸੰਦ ਹਨ ਜੋ ਕਿ ਇਸ ਜੀਵ ਨੂੰ ਜਗਤ ਵਿੱਚ ਜਿਉਂਦੇ ਰਹਿਣ ਅਤੇ ਪਲਦੇ ਰਹਿਣ ਲਈ ਸਹਾਇਕ ਹਨ। ਜਿੱਥੇ ਜਾ ਕੇ ਇਹਨਾਂ ਨੇ ਟਿਕ ਜਾਣਾ ਹੈ, ਹਾਂ, ਉਹ ਗੱਲ ਜੋ ਇਹਨਾਂ ਤੋਂ ਪਾਰ ਅਨੁਭਵ ਵਿੱਚ ਹੈ, ਇਸ ਦਾ ਅਨੁਭਵ ਹੋ ਆਇਆ, ਇਸ ਅਨੁਭਵੀ ਰੰਗ ਵਿੱਚ ਰਹਿ ਕੇ ਜਾਂ ਪੀਰ ਦੀ ਸੁਰਤ ਨੇ ਫਿਰ ਮਨ ਬੁੱਧੀ ਦੇ ਮੰਡਲ ਵੱਲ ਮੋੜਾ ਪਾਇਆ ਤਾਂ ਪੀਰ ਆਖਿਆ, ਵਾਹ ਵਾਹ ਖੁਦਾਏ ਦਿਆ, ਸਹੀ ਕਰਨ ਵਾਲਿਆਂ ਦਾ ਕਿਆ ਸਹੀ ਕੀਚੇ, ਉਨਕਾ ਦੀਦਾਰ ਹੀ ਬਹੁਤ ਹੈ। ਤਬ ਆਏ ਦਸਤਪੋਸ਼ ਕੀਤਿਓ ਸੂ ਅਤੇ ਪੈਰ ਚੁੰਮਿਓ ਸੂ, ਡੇਰੇ ਕੋ ਹੋਆ ਤਬ ਬਾਬਾ ਅਤੇ ਮਰਦਾਨਾ ਰਮਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਮਨਾ ਪਰਬਤਾਂ ਨੂੰ ਛੋੜਦੀ, ਸ਼ਿਵਾਲਿਕ ਨੂੰ ਲੰਘਦੀ, ਮੈਦਾਨਾਂ ਨੂੰ ਸਰਸਬਜ ਕਰਦੀ, ਦਿੱਲੀ ਆ ਨਿਕਲਦੀ ਹੈ। ਸ਼ਹਿਨਸ਼ਾਹ ਬਾਦੀ ਦਿੱਲੀ ਤੋਂ 2-3 ਮੀਲ ਉੱਪਰ ਵਾਰ ਜਮਨਾ ਦਾ ਕਿਨਾਰਾ ਉੱਪਰਲੇ ਪਾਸੇ ਵੱਲ ਬਹੁਤ ਉੱਚਾ ਹੈ, ਇੰਨਾ ਕਿ ਜਮਨਾ ਵੱਲੋਂ ਤੱਕੋ ਤਾਂ ਟਿੱਲਾ ਲੱਗਦਾ ਹੈ ਅਤੇ ਇਸ ਨੂੰ ਕਿਸੇ ਫਕੀਰ ਦੇ ਨਾਮ 'ਤੇ ਆਖਦੇ ਵੀ ਮਜਨੂੰ ਦਾ ਟਿੱਲਾ ਹਨ। ਥਾਂ ਬੜੀ ਰਮਣੀਕ ਅਤੇ ਨਜ਼ਾਰੇ ਦੀ ਹੈ, ਪਾਰਲੇ ਪਾਸੇ ਸਾਵੇਂ ਘਾਹ ਦਾ ਮੈਦਾਨ ਨਜ਼ਰੀ ਪੈਂਦਾ ਹੈ, ਇਸੇ ਪਾਸੇ ਦੇ ਇਲਾਕੇ ਨੂੰ ਜਿੱਧਰ ਕਿ ਟਿੱਲਾ ਹੈ ਤਿਮਾਰਪੁਰ ਕਹਿੰਦੇ ਹਨ। ਇੱਥੇ ਕਦੇ ਤੈਮੂਰ ਹਮਲਾਵਰ ਨੇ ਡੇਰੇ ਲਾਏ ਸਨ ਅਤੇ ਉਸੇ ਦੇ ਨਾਮ 'ਤੇ ਇਹ ਨਾਮ ਪੈ ਗਿਆ। ਸਹੀ ਹੁੰਦਾ ਹੈ, ਅੱਜ ਸਵੇਰ ਸਾਰ ਇਸ ਟਿੱਲੇ ਦੇ ਉੱਤੇ ਇੱਕ ਸੋਹਣੇ ਬਿਰਸ਼ ਦੇ ਹੇਠ ਕੀਰਤਨ ਦੀ ਆਵਾਜ਼ ਆ ਰਹੀ ਹੈ। ਗੁਰੂ ਕੇ ਸਵਾਰੇ ਸ੍ਰੀ ਮਰਦਾਨਾ ਜੀ ਕੀਰਤਨ ਕਰ ਰਹੇ ਹਨ। ਅਰਸ਼ਾਂ ਦੇ ਵਾਲੀ ਦੇ ਪਿਆਰੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪ੍ਰੀਤਮ ਦਾ ਜਸ ਕੀਰਤਨ ਸੁਣ ਰਹੇ ਹਨ। ਪਾਣੀਪਤ ਤੋਂ ਟੁਰ ਕੇ ਥਾਈਂ ਠਹਿਰਦੇ ਭਾਗ ਲਾਉਂਦੇ ਆਪ ਦਿੱਲੀ ਆ ਗਏ। ਇਹ ਥਾਂ ਰਮਣੀਕ ਦੇਖ ਕੇ ਡੇਰਾ ਕਰ ਦਿੱਤਾ ਹੈ ਨਦੀ ਦੇ ਕਿਨਾਰੇ, ਜਿੱਥੇ ਕੁਦਰਤ ਆਪਣਾ ਜਲਵਾ ਦੇ ਰਹੀ ਹੈ। ਥੋੜ੍ਹੀ ਦੂਰ 'ਤੇ ਲੋਧੀ ਪਾਤਸ਼ਾਹ ਦਾ ਫੀਲਖਾਨਾ ਹੈ। ਜਦੋਂ ਕੀਰਤਨ ਦਾ ਭੋਗ ਪੈ ਗਿਆ ਤਾਂ ਸ੍ਰੀ ਗੁਰੂ ਜੀ ਢਾਏ ਉੱਤੇ ਨਿੱਤਰੀ ਹੋਈ ਜਮਨਾ ਦੇ ਪ੍ਰਵਾਹ ਦਾ ਦਰਸ਼ਨ ਕਰਨ ਅਤੇ ਜਲ ਤਰੰਗਾਂ ਦੇ ਕਲੋਲ ਨੂੰ ਦੇਖਣ ਬੈਠ ਗਏ ਤਾਂ ਕੀਰਤਨ ਨਾਲ ਰਸ ਰੰਗ ਰੱਤੇ ਕੰਨਾਂ ਵਿੱਚ ਰੋਣੇ ਦੀ ਆਵਾਜ਼ ਆਈ। ਦਰਵੇ ਦਿਲ ਵਾਲੇ, ਪਿਆਰ ਨਾਲ ਸੰਵਾਰੇ ਦਿਲ ਵਾਲੇ, ਕਵਿਤਾ ਨਾਲ ਸੂਖਮ ਭਾਵਾਂ ਦੀ ਪ੍ਰਤੀਤ ਨਾਲ ਨਰਮੇ ਦਿਲ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰ ਇਨਸਾਨੀ ਦਿਲ ਦੀ ਪੀੜਾ ਦੀ ਝਰਨਾਹਟ ਛਿੜ ਪਈ। ਹੇ ਭਗਵੰਤ, ਜਗਤ ਕਿਵੇਂ ਦੁਖੀ ਹੈ, ਜਿੱਧਰ ਦੇਖੋ ਦੁੱਖ ਹੀ ਦੁੱਖ ਹੈ। ਹੇ ਦਾਤਾ, ਆਪਣੇ ਜਗਤ 'ਤੇ ਆਪ ਮਿਹਰ ਕਰ। ਆਪ ਇਹਨਾਂ ਭਾਵਾਂ ਵਿੱਚ ਅਰਦਾਸ ਮਗਨ ਸਨ ਕਿ ਰੋਣੇ ਕੁਰਲਾਣੇ ਦੀ ਆਵਾਜ਼ ਹੋਰ ਤ੍ਰਿੱਖੀ ਹੋ ਗਈ ਤਾਂ ਆਪ ਨੇ ਮਰਦਾਨੇ ਨੂੰ ਕਿਹਾ, ਜਾ ਭਾਈ, ਦਿਲ ਪੀੜਾ ਦੀ ਸੱਦ 'ਤੇ ਪਹੁੰਚ। ਕੀਰਤਨੀਏ ਰਸਾਂ ਦੇ ਰਸਕ ਕੰਨਾਂ ਨਾਲ ਇਨਸਾਨੀ ਵੈਣਾਂ ਨੂੰ ਵੀ ਸੁਣ ਅਤੇ ਪਤਾ ਲਿਆ ਕਿ ਕੀ ਗੱਲ ਹੈ। ਜੇ ਕੁਛ ਹੋ ਸਕੇ ਤਾਂ ਕਰੀਏ। ਮਰਦਾਨਾ ਗਿਆ ਅਤੇ ਸਾਰ ਲਿਆਇਆ ਕਿ ਦਾਤਾ, ਜਿਨ੍ਹਾਂ ਫੀਲਬਾਨਾਂ ਨੇ ਸਾਡੀ ਖਾਤਰਦਾਰੀ ਕੀਤੀ ਹੈ ਉਹਨਾਂ ਦਾ ਹਾਥੀ ਮਰ ਗਿਆ ਹੈ, ਉਹ ਰੋ ਰਹੇ ਹਨ। ਤਦ ਮੇਹਰਾਂ ਦੇ ਸਾਈਂ ਬਣਾਂ ਵਿੱਚ ਬੈਠਣ ਵਾਲੇ ਪਰ ਇਨਸਾਨੀ ਪੀੜਾ ਨੂੰ ਹਰਨ ਲਈ ਇਨਸਾਨਾਂ ਵਿੱਚ ਆ ਬੈਠਣ ਵਾਲੇ ਦਰਦਾਂ ਵਾਲੇ ਦਰਦੀ ਆਪ ਉੱਥੇ ਚਲੇ ਗਏ। ਟਿਕਾਣਾ ਨੇੜੇ ਹੀ ਸੀ, ਜਾ ਕੇ ਪੁੱਛਣ ਲੱਗੇ, ਭਾਈ ਪੁਰਖੋ, ਕਿਉਂ ਰੋਂਦੇ ਹੋ? ਮਹਾਵਤ, ਰੱਬ ਦੇ ਸਵਾਰਿਆ ਦਾਤਿਆ ਹਾਥੀ ਮਰ ਗਿਆ ਹੈ। ਸ੍ਰੀ ਗੁਰੂ ਜੀ, ਫਿਰ ਹਾਥੀ ਤਾਂ ਪਾਤਸ਼ਾਹ ਦਾ ਹੈ, ਉਸ ਨੂੰ ਧਨ ਦੀ ਪਰਵਾਹ ਨਹੀਂ, ਇੱਕ ਮਰ ਗਿਆ, 10 ਹੋਰ ਖਰੀਦ ਲਏਗਾ, ਤੁਸੀਂ ਕਾਹਨੂੰ ਰੋਂਦੇ ਹੋ? ਮਹਾਵਤ, ਪਾਤਸ਼ਾਹ, ਇੱਕ ਰੋਣਾ ਤਾਂ ਇਹ ਹੈ ਕਿ ਇਸ ਦੇ ਮਰਨੇ ਦਾ ਗੁੱਸਾ ਸਾਡੇ 'ਤੇ ਨਾ ਟੁੱਟ ਪਵੇ ਕਿ ਤੁਸਾਂ ਦੀ ਕਿਸੇ ਗਾਫਲੀ ਕਰਕੇ ਮਰਿਆ ਹੈ। ਦੂਸਰੀ ਉਪਜੀਵਿਕਾ ਬਣੀ ਹੋਈ ਸੀ, ਅੱਜ ਹੀ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ, ਫਿਰ ਜਦੋਂ ਹੋਰ ਹਾਥੀ ਆਊ ਕੀ ਪਤਾ ਸਾਨੂੰ ਰੱਖਿਆ ਜਾਊ ਕਿ ਕੋਈ ਹੋਰ ਥਾਂ ਆ ਮੱਲੂ। ਸਾਡੀ ਰੋਜ਼ੀ ਬੜੀ ਮੁਸ਼ਕਲ ਹੈ, ਹਾਥੀ ਜਣੇ ਖਣੇ ਪਾਸ ਨਹੀਂ ਹੁੰਦੇ। ਪਾਤਸ਼ਾਹ ਰਾਜੇ ਹੀ ਹਾਥੀ ਰੱਖਦੇ ਹਨ, ਉਹਨਾਂ ਦੀਆਂ ਨੌਕਰੀਆਂ ਬਹੁਤ ਔਖੀਆਂ ਲੱਭਦੀਆਂ ਹਨ। ਇਹ ਤਾਂ ਆਪਣੀ ਕਥਾ ਸੁਣਾ ਰਿਹਾ ਸੀ ਅਤੇ ਟੱਬਰ ਨਾਲ ਵਿਲਕੀ ਜਾਂਦਾ ਸੀ, ਜਿਸ ਨਾਲ ਦਿਆਲ ਮੂਰਤੀ ਦਾ ਦਿਲ ਹੋਰ ਦਰਵੀ ਜਾਂਦਾ ਸੀ। ਤਦ ਆਪ ਨੇ ਫਰਮਾਇਆ, ਬੱਚਿਓ, ਬੀਬੀਓ, ਚੁੱਪ ਕਰੋ ਅਤੇ ਮੇਰੀ ਗੱਲ ਸੁਣੋ। ਜੇ ਭਲਾ ਹਾਥੀ ਜੀਉ ਪਵੇ ਤਾਂ ਤੁਸੀਂ ਨਾ ਰੋਵੋ। ਉਹਨਾਂ ਨੇ ਚੁੱਪ ਧਾਰ ਗੱਲ ਸੁਣੀ ਅਤੇ ਆਖਿਆ, ਜੀ ਫੇਰ ਤਾਂ ਹੱਸੀਏ ਸੁਖੀ ਹੋਈਏ, ਪਰ ਫਕੀਰ ਸਾਈਂ ਮੋਏ ਕਦ ਜੀਵੇ ਹਨ। ਤਦ ਆਪ ਦੇ ਨੈਣ ਉੱਚੇ ਹੋ ਗਏ ਅਤੇ ਇਲਾਹੀ ਗਲੇ ਤੋਂ ਨਾਦ ਹੋਇਆ, ਸ਼ਬਦ ਮਰੈ ਤਾਂ ਮਾਰ, ਮਰ ਪਾਗੋਂ ਕਿਸ ਪੈ ਜਾਓ, ਜਿਸ ਕੈ ਡਰ ਪਹਿ ਪਾਗੀ ਐ, ਅੰਮ੍ਰਿਤ ਤਾਂ ਕੋ ਨਾਉ। ਮਾਰੇ ਰਾਖੇ ਏਕ ਤੂੰ ਬੀਜੋ ਨਾਹੀ ਥਾਉ, ਬਾਰ ਬਾਰ ਗਾ ਰਹੇ ਹਨ ਅਤੇ ਨੈਣ ਮਿਟਦੇ ਜਾਂਦੇ ਹਨ। ਮਹਾਵਤ ਅਤੇ ਉਸ ਦਾ ਪਰਿਵਾਰ ਅਤੇ ਹੋਰ ਮਹਾਵਤ ਲੋਕ ਖੜ੍ਹੇ ਦੇਖ ਰਹੇ ਹਨ, ਪੈਸ਼ ਆ ਰਿਹਾ ਹੈ, ਚੁੱਪ ਹਨ ਅਤੇ ਅੱਲਾ ਵਾਲੇ ਵੱਲ ਸਾਰੇ ਤੱਕ ਰਹੇ ਹਨ। ਗਰੀਬ ਲੋਕਾਂ ਵਿੱਚ ਵਿਸ਼ਵਾਸ ਵਧੇਰੇ ਹੁੰਦਾ ਹੈ, ਵਿਸ਼ਵਾਸ ਦੇ ਵੇੜੇ ਪਾਰ ਹੁੰਦੇ ਹਨ, ਉਡੀਕ ਰਹੇ ਹਨ ਕਿ ਸੰਤ ਹਨ, ਫਕੀਰ ਹਨ, ਖਬਰੇ ਰੇਖ ਵਿੱਚ ਮੇਖ ਮਾਰ ਹੀ ਦੇਣ। ਥੋੜ੍ਹੀ ਦੇਰ ਬਾਅਦ ਨੈਣ ਖੁੱਲ੍ਹੇ, ਜਗਤ ਪੀੜਾ ਅਤੇ ਪਸੀਜੇ ਨੈਣ ਜਗਤ ਪਿਆਰ ਨਾਲ ਸੇਜਲ ਹੋ ਰਹੇ ਸਨ। ਉਹ ਸੇਜਲ ਨੈਣ ਦੁਖਿਆਰਿਆਂ ਵੱਲ ਤੱਕੇ ਅਤੇ ਸੋਹਣੀ ਰਸਨਾ ਨੇ ਵਚਨ ਕੀਤਾ, ਜਾਏ ਘਰ ਇਸ ਦੇ ਮੂੰਹ ਉੱਪਰ ਹੱਥ ਫੇਰੋ, ਵਾਹਿਗੁਰੂ ਆਖੋ। ਤਦ ਆਗਿਆ ਮੰਨ ਕੇ ਹਾਥੀ ਦੇ ਮੂੰਹ ਪਰ ਮਹਾਵਤ ਨੇ ਹੱਥ ਫੇਰਿਆ ਅਤੇ ਮੂੰਹ ਕਿਹਾ, ਵਾਹਿਗੁਰੂ। ਵਾਹਿਗੁਰੂ ਦੇ ਪਿਆਰੇ ਤੱਕ ਰਹੇ ਸਨ ਹਾਥੀ ਨੂੰ, ਵਾਹਿਗੁਰੂ ਕੌਤਕ ਹਾਰ ਖੇਲ ਕਰ ਰਿਹਾ ਸੀ। ਹਾਥੀ ਵਾਹਿਗੁਰੂ ਦੀ ਜੀਵਨ ਸ਼ਕਤੀ ਦੀ ਰੋਂ ਨਾਲ ਹਿੱਲ ਪਿਆ, ਆਕੜ ਲਿੱਤੀ ਉਸ ਅਤੇ ਨਿੱਕੇ ਨਿੱਕੇ ਨੈਣ ਖੋਲ੍ਹ ਕੇ ਵੱਡੇ ਵਧੇ ਸਰੀਰ ਨੂੰ ਲੈ ਕੇ ਕੰਬਦਾ ਕੰਬਦਾ ਉੱਠ ਖੜਾ ਹੋਇਆ, ਕੰਨ ਪੱਖਿਆਂ ਵਾਂਗ ਹਿਲਾਇਓ ਸੂੰ, ਸੁੰਡ ਉੱਚੀ ਨੀਵੀਂ ਕੀਤੀ ਉਸੂੰ, ਸੁੰਡ ਦਾ ਮੂੰਹ ਖੋਲ੍ਹਿਓ ਸੂੰ ਅਤੇ ਨਿੱਕੇ ਨੈਣਾਂ ਨਾਲ ਪ੍ਰਾਣਦਾਤਾ ਜੀ ਵੱਲ ਤੱਕਿਓ ਸੂੰ। ਹਾਂ ਭਾਈ, ਮਨੁੱਖਾਂ ਦੇ ਰਿਜਕਦਾਤਾ ਹਾਥੀ ਤੈਨੂੰ ਇਸੇ ਕਰਕੇ ਖੜਾ ਕਰ ਦਿੱਤਾ ਨੇ ਜੋ ਤੂੰ ਜੀਵਾਂ ਦਾ ਰਿਜਕਦਾਤਾ ਹੈ। ਸੈ ਹਾਥੀ ਜੀਉ ਪਿਆ। ਇਹ ਖਬਰ ਬਣ ਅਗਨੀ ਦੀ ਤਰ੍ਹਾਂ ਉੱਡ ਖਲੀ ਹੋਈ। ਪਾਤਸ਼ਾਹ ਨੂੰ ਤਲਾਹ ਪਹੁੰਚ ਚੁੱਕੀ ਸੀ ਕਿ ਆਪ ਦਾ ਮਨ ਪਿਆਰਾ ਹਾਥੀ ਮਰ ਗਿਆ ਹੈ। ਹਾਥੀਆਂ ਦੇ ਇਲਾਜ ਕਰਨ ਵਾਲੇ ਦੀ ਅਰਜ਼ ਵੀ ਕਿ ਕਿਸ ਕਾਰਨ ਮਰਿਆ ਹੈ। ਅੱਪੜ ਗਈ ਕਿ ਅਚਾਨਕ ਖਬਰ ਪਹੁੰਚੀ ਕਿ ਹਾਥੀ ਇੱਕ ਅਨੋਖੇ ਫਕੀਰ ਸਾਈਂ ਅੱਲਾ ਦੇ ਦਰਵੇਸ਼ ਨੇ ਜਵਾ ਦਿੱਤਾ ਹੈ। ਉਸੇ ਵੇਲੇ ਐਦੀਏ ਇਕੱਲੇ ਗਏ ਜੋ ਕਿ ਖਬਰ ਲੈ ਆਏ ਕਿ ਗੱਲ ਸੱਚ ਹੈ। ਹਾਥੀਆਂ ਦੇ ਸਲੋਤਰੀ ਨੇ ਵੀ ਜਾ ਕੇ ਡਿੱਠਾ ਅਤੇ ਆ ਦੱਸਿਆ ਕਿ ਪਾਤਸ਼ਾਹ ਗੱਲ ਸੱਚ ਹੈ, ਹਾਥੀ ਜਿਉ ਪਿਆ ਹੈ। ਅਚੰਬਾ ਅਤੇ ਹੋਰ ਅਚੰਬਾ ਹੋ ਕੇ ਪਾਤਸ਼ਾਹ ਉੱਠ ਟੁਰਿਆ। ਉਹ ਲੋਧੀ ਪਠਾਣ ਪਾਤਸ਼ਾਹ ਜਿਸ ਹੱਥੋਂ ਅਨੇਕਾਂ ਹਿੰਦੂ ਕਸ਼ਟ ਪਾ ਚੁੱਕੇ ਸੀ, ਫਕੀਰ ਦੁੱਖ ਚੁੱਕੇ ਸੀ, ਆਪ ਆਇਆ ਅਤੇ ਆ ਕੇ ਹਾਥੀ ਡਿੱਠੋ ਜਿਉਂਦਾ ਹੈ ਤਸੱਲੀ ਕੀਤੀ ਉਸ ਕਿ ਠੀਕ ਮਰ ਗਿਆ ਸੀ। ਤਦ ਗੁਰੂ ਬਾਬੇ ਪਾਸ ਆਇਆ ਅਤੇ ਤਸਲੀਮ ਕਰਕੇ ਆਖਣ ਲੱਗਾ, ਐ ਦਰਵੇਸ਼, ਇਹ ਹਾਥੀ ਤੁਸਾਂ ਜਵਾਇਆ ਹੈ? ਤਦ ਸ੍ਰੀ ਗੁਰੂ ਜੀ ਨੇ ਆਖਿਆ, ਹੇ ਮਨੁੱਖਾਂ ਦੇ ਰਾਜਾ, ਮਾਰਨ ਜਿਵਾਲਣ ਵਾਲਾ ਤਾਂ ਸਾਹਿਬ ਆਪ ਹੈ, ਦੁਆਏ ਫਕੀਰਾਂ ਰਹਿਮ ਅੱਲਾ ਹੈ। ਪਾਤਸ਼ਾਹ, ਫਕੀਰ ਸਾਈਂ ਗੱਲ ਸਮਝੇ ਨਹੀਂ ਪਈ ਤਾਂ ਆਪ ਬੋਲੇ, ਮਾਰਨਾ ਅਤੇ ਜਿਵਾਲਣਾ ਸਾਹਿਬ ਦਾ ਆਪਣਾ ਕੰਮ ਹੈ, ਹੋਰ ਕਿਸੇ ਦਾ ਨਹੀਂ। ਫਕੀਰ ਪਾਸ ਦੁਆ ਹੈ, ਨੇਕ ਕੰਮ ਲਈ ਦੁਆ ਕਰਨੀ ਫਕੀਰ ਕੋਲੋਂ ਕਿਸੇ ਵੇਲੇ ਹੋ ਆਉਂਦੀ ਹੈ, ਉਹ ਸੁਣਨ ਵਾਲਾ ਰੱਬ ਸੁਣ ਲੈਂਦਾ ਹੈ, ਜੇ ਚਾਹੇ ਤਾਂ ਰਹਿਮ ਵੀ ਫਰਮਾ ਦਿੰਦਾ ਹੈ। ਦੁਆ ਫਕੀਰਾਂ ਦੀ ਤਾਂ ਦੁਆ ਹੀ ਹੁੰਦੀ ਹੈ, ਰਹਿਮ ਫਿਰ ਅੱਲਾ ਦੇ ਹੱਥ ਹੈ। ਤਦ ਪਾਤਸ਼ਾਹ ਹੈਰਾਨ ਹੋ ਕੇ ਆਖਣ ਲੱਗਾ, ਜੇ ਤੁਸੀਂ ਦੁਆ ਕਰੋ ਤਾਂ ਇਹ ਫਿਰ ਮਰ ਵੀ ਜਾਏ, ਮਾਰੋ ਤਾਂ। ਤਾਂ ਸ੍ਰੀ ਗੁਰੂ ਜੀ ਮੁਸਕਰਾਏ, ਫਿਰ ਨੈਣ ਗੰਭੀਰ ਹੋ ਗਏ, ਮੱਥੇ 'ਤੇ ਵੱਟ ਜਿਹਾ ਪਿਆ ਅਤੇ ਫਿਰ ਉੱਪਰ ਅਰਸ਼ਾਂ ਵੱਲ ਤੱਕੇ ਅਤੇ ਬੋਲੇ, ਮਾਰੈ ਜਿਵਾਲੈ ਸੋਈ, ਨਾਨਕ ਏਕਸ ਬਿਨ ਅਵਰ ਨਾ ਕੋਈ। ਇਹ ਕਹਿੰਦੇ ਗਏ, ਹਾਥੀ ਥਿੜਕਦਾ ਨੀਵਾਂ ਹੁੰਦਾ ਲੰਮਾ ਪੈ ਗਿਆ। ਲੰਮੇ ਲੰਮੇ ਸਾਹ ਆਏ, ਨੈਣ ਤ੍ਰੇਰੇ ਲੈ ਕੇ ਮਿਟ ਗਏ ਅਤੇ ਹਾਥੀ ਸਿਆਂ ਵਰਿਆਂ ਦਾ ਹੋ ਗਿਆ। ਇਹ ਦੇਖ ਕੇ ਪਾਤਸ਼ਾਹ ਅਤੇ ਉਸ ਦੇ ਨਾਲ ਆਏ ਦੰਗ ਰਹਿ ਗਏ, ਕੁਛ ਸਹਿਮੇ, ਕੁਛ ਚੁੱਪ ਛਾਈ। ਪਰ ਫਿਰ ਪਾਤਸ਼ਾਹ ਨੂੰ ਗੱਲ ਫੁਰੀ ਅਤੇ ਕਹਿਣ ਲੱਗਾ, ਹੁਣ ਜੀਵਾਲ ਦੇ। ਤਦ ਸ੍ਰੀ ਗੁਰੂ ਜੀ ਹੱਸੇ ਅਤੇ ਕਹਿਣ ਲੱਗੇ, ਮਨੁੱਖਾਂ 'ਤੇ ਹੁਕਮ ਕਰਨ ਵਾਲੇ, ਹੁਣ ਇਹ ਉੱਠਣੇ 'ਤੇ ਰਿਹਾ, ਇਹ ਖੇਲ ਨਹੀਂ ਸੀ। ਫਕੀਰ ਦੀ ਦੁਆ ਅਤੇ ਰਹਿਮ ਅੱਲਾ ਸੀ, ਜਿੱਥੇ ਅਦਬ ਲੋੜੀਏ। ਤਦ ਪਾਤਸ਼ਾਹ ਨੇ ਆਖਿਆ, ਕਾਰਨ ਕੀ ਹੈ? ਤਦ ਸ੍ਰੀ ਗੁਰੂ ਜੀ ਬੋਲੇ, ਸੁਣੋ ਪਾਤਸ਼ਾਹ, ਲੋਹਾ ਲੋਹਾ ਹੈ, ਅੱਗ ਨਹੀਂ ਹੈ। ਅੱਗ ਵਿੱਚ ਪਾਓ ਤਾਂ ਲਾਲ ਅੰਗਾਰਾ ਹੋ ਜਾਂਦਾ ਹੈ, ਇਹ ਰੱਤੀ ਪਰ ਹੱਥ 'ਤੇ ਸਾੜੇ ਬਿਨਾਂ ਨਹੀਂ ਟਿਕ ਸਕਦਾ। ਪਰ ਅੱਗ ਦਾ ਅੰਗਿਆਰ ਕੋਈ ਬਿੰਦ ਛਿਨ ਹੱਥ 'ਤੇ ਟਿਕ ਜਾਂਦਾ ਹੈ, ਤਿਉਂ ਰੱਬ ਦੇ ਰੰਗ ਵਿੱਚ ਲਾਲ ਹੋਏ ਰੱਬ ਦੀ ਸੱਟੀ ਉਠਾਏ ਲੈਣ, ਪਰ ਉਹਨਾਂ ਦੀ ਸੁੱਟੀ ਉੱਠਣੋਂ ਰਹੀ। ਭਾਵੇ ਸੀ ਕਿ ਫਕੀਰ ਰੱਬ ਦਾ ਪਿਆਰਾ ਬੰਦਾ ਹੈ, ਪਰ ਦਿਨ ਰਾਤ ਰੱਬ ਦੀ ਯਾਦ ਵਿੱਚ ਰਹਿਣੇ ਕਰਕੇ ਅੱਗ ਵਿੱਚ ਪਏ ਲੋਹੇ ਵਾਂਗੂ ਅਲੂਹੀਅਤ ਨਾਲ ਉਹ ਰੱਬ ਰੂਪ ਹੋ ਜਾਂਦਾ ਹੈ। ਉਸ ਤੋਂ ਫਿਰ ਉਹ ਗੱਲ ਹੋ ਆਉਂਦੀ ਹੈ ਜੋ ਰੱਬੀਅਤ ਨਾਲ ਜੁੜਿਆ ਚਾਹੁੰਦਾ ਹੈ ਕਿ ਹੋਵੇ। ਤਦ ਪਾਤਸ਼ਾਹ ਦੇ ਨਾਲ ਜੋ ਨਿਜ਼ਾਮ ਨਾਮੇ ਫਕੀਰ ਸੀ ਉਹ ਸਮਝ ਗਿਆ ਅਤੇ ਪਾਤਸ਼ਾਹ ਨੂੰ ਕਹਿਣ ਲੱਗਾ, ਦਰਵੇਸ਼ ਕਾਮਲ ਹੈ, ਠੀਕ ਆਖਦਾ ਹੈ। ਰੱਬ ਆਪਣੇ ਪਿਆਰ ਵਿੱਚ ਆਪਣੇ ਪਿਆਰੇ ਦੀ ਗੱਲ ਮੰਨ ਲੈਂਦਾ ਹੈ ਅਤੇ ਮਿਹਰ ਕਰ ਦਿੰਦਾ ਹੈ, ਪਰ ਪਿਆਰੇ ਦੀ ਕੀਤੀ ਨੂੰ ਉਸ ਦਾ ਬਿਰਧ ਹੈ ਉਹ ਨਹੀਂ ਉਲਟਾਉਂਦਾ। ਉਹ ਪਾਤਸ਼ਾਹ ਜੋ ਅਤ ਕਰੜਾ ਸੀ ਹੁਣ ਨਰਮ ਹੋਇਆ ਹੋਇਆ ਸੀ, ਆਖਣ ਲੱਗਾ, ਹੇ ਦਰਵੇਸ਼, ਕੁਛ ਕਬੂਲ ਕਰ। ਤਾਂ ਗੁਰੂ ਜੀ ਕਿਹਾ, ਸਾਨੂੰ ਇੱਕ ਰੱਬ ਦੀ ਮੰਗ ਹੈ, ਉਸ ਦੀ ਭੁੱਖ ਹੈ, ਉਸ ਦੀ ਲੋੜ ਹੈ, ਹੋਰ ਭੁੱਖਾਂ ਮਰ ਗਈਆਂ ਹਨ, ਤਲਬ ਹੋਰ ਕੋਈ ਨਹੀਂ, ਇੱਕ ਮੌਲਾ ਦੇ ਦੀਦਾਰ ਦੀ ਤਲਬ ਹੈ। ਪਾਤਸ਼ਾਹ ਨੇ ਤਦ ਸਮਝ ਲਿਆ ਕਿ ਇਹ ਪੂਰਨ ਫਕੀਰ ਹੈ ਜੋ ਫਕੀਰਾਂ ਵਿੱਚ ਦੇਖਣਾ ਚਾਹੁੰਦਾ ਸੀ। ਡਿੱਠੋ ਉਸ 'ਤੇ ਤਸਲੀਮ ਕਰਕੇ ਚਲਾ ਗਿਆ ਅਤੇ ਗੁਰੂ ਬਾਬਾ ਜੀ ਉੱਥੋਂ ਰਮਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।